ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਾਂਗੜ ਨਗਰ ਵਿਖੇ ਜੋਧ ਸ਼ਾਹ ਨਾਲ ਵਿਚਾਰ ਕਰ ਰਹੇ ਹਨ ਕਿ ਰਾਏ ਜੋਧ ਜੀ, ਹੁਣ ਬਾਦਸ਼ਾਹ ਨੇ ਆਪਣੀਆਂ ਫੌਜਾਂ ਲੈ ਕੇ ਆਉਣਾ ਹੈ, ਜੰਗ ਹੋਵੇਗਾ। ਇੱਥੇ ਤੁਹਾਡੇ ਨਗਰ ਵਿੱਚ ਰਹਿ ਕੇ ਕਿਲੇ ਅੰਦਰ ਜੰਗ ਲੜਨਾ ਸਹੀ ਨਹੀਂ ਹੈ। ਦੱਸੋ ਇਸ ਇਲਾਕੇ ਵਿੱਚ ਕੋਈ ਜਗ੍ਹਾ ਐਸੀ ਹੋਵੇ ਜਿੱਥੇ ਦੁਸ਼ਮਣ ਦਾ ਮੁਕਾਬਲਾ ਕੀਤਾ ਜਾਏ, ਜੰਗ ਲੜਿਆ ਜਾਏ। ਜੋਧ ਰਾਏ ਨੇ ਬੇਨਤੀ ਕੀਤੀ, ਮਹਾਰਾਜ ਕੋਈ ਇਹੋ ਜਿਹੀ ਜਗ੍ਹਾ ਦੀ ਭਾਲ ਕਰਨੀ ਚਾਹੀਦੀ ਹੈ ਕਿ ਜਿੱਥੇ ਪਾਣੀ ਦਾ ਤਲਾਬ ਹੋਵੇ, ਉਹਦੇ ਆਲੇ ਦੁਆਲੇ ਆਪਾਂ ਆਪਣੀ ਫੌਜ ਦਾ ਡੇਰਾ ਪਾ ਲਈਏ, ਕਿਉਂਕਿ ਪਾਣੀ ਦੀ ਇਸ ਇਲਾਕੇ 'ਚ ਬਹੁਤ ਕਿੱਲਤ ਹੈ। ਜੇ ਆਪਾਂ ਪਾਣੀ ਨੂੰ ਘੇਰਾ ਪਾ ਕੇ ਉਹਦੇ ਕੰਢੇ ਲੜਾਈ ਕਰਾਂਗੇ ਤਾਂ ਦੁਸ਼ਮਣ ਨੂੰ ਪਾਣੀ ਪੀਣਾ ਪ੍ਰਾਪਤ ਨਹੀਂ ਹੋਵੇਗਾ। ਸਤਿਗੁਰੂ ਜੀ ਕਹਿਣ ਲੱਗੇ, ਜੋਧ ਸ਼ਾਹ ਤੂੰ ਇਸ ਇਲਾਕੇ ਦਾ ਭੇਤੀ ਹੈ, ਤੂੰ ਆਪ ਹੀ ਦੱਸ ਕਿ ਕਿਹੜੀ ਜਗ੍ਹਾ ਤੇ ਜਾਈਏ। ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ, ਮਹਾਰਾਜ ਇੱਥੋਂ ਨਥਾਣਾ ਨਗਰ ਹੈ ਨੇੜੇ, ਉੱਥੋਂ ਕੁਝ ਦੂਰੀ ਤੇ 4-5 ਕੋਹ ਦੀ ਵਾਟ ਤੇ ਮਹਾਰਾਜ ਇੱਕ ਤਾਲ ਹੈ ਜਿਹਨੂੰ ਗੁਰੂ ਸਰ ਕਹਿੰਦੇ ਹਾਂ, ਨੇੜੇ ਮਹਿਰਾਜ ਨਗਰ ਹੈ। ਮਹਿਰਾਜ ਨਗਰ ਤਾਂ ਬਾਅਦ ਵਿੱਚ ਵਸਿਆ, ਪਹਿਲਾਂ ਉੱਥੇ ਨਗਰ ਨਹੀਂ ਸੀ, ਕੇਵਲ ਤਾਲ ਸੀ। ਸਤਿਗੁਰੂ ਜੀ ਨੇ ਇਹਨੂੰ ਗੁਰੂ ਸਰ ਬਣਾਇਆ, ਆਖਿਆ ਜੀ ਉੱਥੇ ਜਾ ਕੇ ਆਪਾਂ ਨੂੰ ਮੋਰਚੇਬੰਦੀ ਕਰਨੀ ਚਾਹੀਦੀ ਹੈ, ਉੱਥੇ ਜੰਗ ਲੜ ਸਕਦੇ ਹਾਂ। 1000 ਸੂਰਮਾ ਜੋਧ ਸ਼ਾਹ ਤੇ ਇਹਦੇ ਭਰਾ ਸਲੇਮ ਸ਼ਾਹ ਦੇ ਨਾਲ ਸੀ, 3000 ਫੌਜ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨਾਲ ਹੈ। ਹੁਕਮ ਕੀਤਾ, ਸਾਰਿਆਂ ਨੂੰ ਸ਼ਸਤਰ ਅਸਤਰ ਵੰਡ ਦਿਓ, ਸੁਨਿਆਰੇ ਬੁਲਾਏ ਕੇ ਸਿੱਕਾ ਢਾਲ ਕੇ ਰਾਤੋ ਰਾਤ ਗੋਲੀਆਂ ਤਿਆਰ ਕੀਤੀਆਂ ਜਾਣ। ਕਈ ਮਣ ਸਿੱਕਾ ਢਾਲਣ ਵਾਸਤੇ ਮੰਗਾਇਆ, ਸੁਨਿਆਰੇ ਰਾਤ ਨੂੰ ਪੱਠੀਆਂ ਤਾ ਕੇ ਬਹਿ ਗਏ, ਗੋਲੀਆਂ ਘੜ ਘੜ ਕੇ ਤਿਆਰ ਕਰਨ ਲੱਗੇ ਨੇ। ਬਰੂਦ ਦੇ ਕੁੱਪੇ ਭਰ ਕੇ ਸੂਰਮਿਆਂ ਨੂੰ, ਯੋਧਿਆਂ ਨੂੰ ਵੰਡ ਦਿੱਤੇ ਹਨ, ਕਿਉਂਕਿ ਬਾਦਸ਼ਾਹ ਦੀ ਫੌਜ ਨੇ ਆਉਣਾ, ਉਹ ਸ਼ਸਤਰਧਾਰੀ ਹੋ ਕੇ ਆਉਣਗੇ, ਤੋਪਾਂ ਰਹਿਕਲੇ ਲੈ ਕੇ ਆਉਣਗੇ, ਬੰਦੂਕਾਂ ਲੈ ਕੇ ਆਉਣਗੇ। ਤੋ ਬੜਾ ਭਾਰੀ ਗਹਿ ਗੱਚ ਮੁਕਾਬਲਾ ਹੋਣਾ ਸੀ, ਜੰਗ ਹੋਣਾ ਸੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਹੋਇਆਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਨੂੰ ਕਰੀਏ ਪਵਿੱਤਰ ਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨਿਆਰੇ ਆਦਿਕ ਸਕਲ ਨਿਸਮੈ ਕਰੀ ਸੁਕਾਰ।
ਸੁਨਿਆਰਿਆਂ ਨੇ ਰਲ ਕੇ ਕਈ ਬੰਦੇ ਨਾਲ ਲਾਏ, ਲੁਹਾਰ ਆਦਿਕ ਵੀ ਨਾਲ ਲੱਗੇ, ਪੱਠੀਆਂ ਤਪਾ ਕੇ ਰਾਤ ਨੂੰ ਗੋਲੀਆਂ ਆਦਿਕ ਸਿੱਕਾ ਢਾਲ ਕੇ ਤਿਆਰ ਕਰ ਲਈਆਂ।
ਖਾਨ ਪਾਨ ਕਰ ਸਤਿਗੁਰੂ ਪੌੜੇ ਨਿੰਦਰਾ ਤਾਰ।
ਇੱਧਰ ਜਦੋਂ ਰਾਤ ਪਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਅਗਲੇ ਦਿਨ ਚਾਲਾ ਮਾਰਨਾ ਸੀ, ਅੱਜ ਦੀ ਰਾਤ ਕਾਂਗੜਪੁਰ ਨਗਰ ਵਿੱਚ ਹੀ ਗੁਜ਼ਾਰਨੀ ਹੈ, ਤੋ ਲੰਗਰ ਪ੍ਰਸ਼ਾਦਾ ਛੱਕ ਕੇ ਮਹਾਰਾਜ ਜੀ ਨੇ ਕਾਂਗੜ ਨਗਰ ਵਿਖੇ ਭਾਈ ਜੋਧ ਸ਼ਾਹ ਦੇ ਘਰ, ਜਿੱਥੇ ਪਿਛਲੇ ਕਈ ਦਿਨਾਂ ਤੋਂ ਆਸਣ ਸੀ, ਆਪਣੇ ਆਸਣ ਤੇ ਬਿਰਾਜੇ ਹਨ। ਔਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੁਖ ਲਿਆ ਹੈ।
ਚੌਪਈ ਜਾਮ ਜਾਮਨੀ ਸਤਿਗੁਰ ਜਾਗੇ।
ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਠੇ ਹਨ, ਜੋ ਸਤਿਗੁਰੂ ਜੀ ਦਾ ਰੋਜ਼ ਦਾ ਨੇਮ ਸੀ। ਰਾਤ ਸੁਖਾਸਣਾ ਤੇ ਬਿਰਾਜੇ ਰਹੇ, ਪੈਰ ਸਵਾ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠੇ, ਤਿਆਰ ਬਰ ਤਿਆਰ ਹੋਏ।
ਸੋਚ ਇਸ਼ਨਾਨ ਕਰਨ ਅਨੁਰਾਗੇ।
ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਨੇ ਸੋਚ ਇਸ਼ਨਾਨ ਕਰਨਾ ਚਾਹਿਆ ਹੈ, ਇਹ ਪਹਿਲਾਂ ਸਰੀਰ ਦੀ ਸੋਚ ਆਦਿਕ ਕਿਰਿਆ ਸੋਧੀ ਹੈ, ਮੁੜ ਕੇ ਇਸ਼ਨਾਨ ਕਰਨ ਵਾਸਤੇ ਆਏ ਹਨ।
ਕਹਿ ਕਰ ਦੁੰਦਪ ਕੋ ਬਜਵਾਯੋ।
ਉਧਰ ਹੁਕਮ ਕੀਤਾ ਕਿ ਸਾਰੀਆਂ ਫੌਜਾਂ ਤਿਆਰ ਹੋ ਜਾਣ, ਅੰਮ੍ਰਿਤ ਵੇਲੇ ਸਾਰੇ ਕਮਰ ਕਸੇ ਕਰ ਲੈਣ। ਹੁਕਮ ਕਰਕੇ ਮਹਾਰਾਜ ਜੀ ਨੇ ਆਪਣੇ ਨਗਾਰਚੀ ਨੂੰ ਹੁਕਮ ਕੀਤਾ ਕਿ ਨਗਾਰੇ ਤੇ ਚੋਭਾਂ ਲਾ ਦਿਓ, ਤਾਂ ਜੋ ਨਗਾਰੇ ਦੀ ਆਵਾਜ਼ ਸੁਣ ਕੇ ਜਿੰਨੀ ਫੌਜ ਹੈ ਸਾਰੀ ਤਿਆਰ ਬਰ ਤਿਆਰ ਹੋ ਜਾਵੇ, ਸਭ ਨੂੰ ਪਤਾ ਲੱਗ ਜੇ ਵੀ ਅੱਜ ਚਾਲਾ ਮਾਰਨਾ, ਇਸ ਕਰਕੇ ਆਪੋ ਆਪਣਾ ਰਾਜ ਸਾਜ ਜੋ ਕੁਝ ਹੈ ਉਹ ਇਕੱਠਾ ਕਰਕੇ ਨਾਲ ਲੈ ਲੈਣ।
ਮਹਾਤੁਨੀ ਜਨ ਘਨ ਘਰ ਜਾਇਓ।
ਅੱਜ ਨਗਾਰਾ ਵੱਜਾ, ਰੋਜ਼ ਨਗਾਰਾ ਵੱਜਦਾ, ਪਰ ਅੱਜ ਜਿਹੜੇ ਨਗਾਰੇ ਦੀ ਆਵਾਜ਼ ਕਹਿੰਦੇ ਏਦਾਂ ਗੂੰਜੀ ਹੈ ਕਿ ਮਾਨੋ ਜਿਵੇਂ ਆਕਾਸ਼ ਦੇ ਵਿੱਚ ਕੋਈ ਬੱਦਲ ਗਰਜਦੇ ਹੋਣ। ਬੜੀ ਭਿਆਨਕ ਆਵਾਜ਼ ਦੇ ਵਿੱਚ ਕਹਿੰਦੇ ਨਗਾਰਾ ਗਰਜਿਆ, ਮਾਨੋ ਜਿਵੇਂ ਉਹ ਗਰਜਦਾ ਹੋਇਆ ਨਗਾਰਾ ਸੰਕੇਤ ਦੇ ਰਿਹਾ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਆਪ ਜੀ ਦੀ ਜੰਗ ਵਿੱਚ ਫਤਿਹ ਹੋਣੀ ਹੈ। ਇਹ ਭਾਵੇਂ ਅੱਜ ਪਹਿਲਾ ਸਿਫਰ ਦਾ ਅੰਮ੍ਰਿਤ ਵੇਲੇ ਦਾ ਨਗਾਰਾ, ਪਰ ਇਹ ਨਗਾਰਾ ਜਿੱਤ ਦਾ ਨਗਾਰਾ ਸੰਕੇਤ ਕਰਕੇ ਮੈਂ ਪ੍ਰਤੀਕ ਦੇ ਰਿਹਾ ਹਾਂ।
ਸੁਨਤ ਜੋਧ ਪੁਰ ਮੈਂ ਤਬ ਜਾਗਾ।
ਉਧਰ ਜੋਧ ਸ਼ਾਹ ਨਗਰ ਵਿੱਚ ਮਹਾਰਾਜ ਜੀ ਨੇ ਬਾਹਰ ਡੇਰਾ ਕੀਤਾ ਹੋਇਆ ਸੀ ਤੇ ਜੋਧ ਸ਼ਾਹ ਆਪਣੇ ਨਗਰ ਚ ਆਪਣੇ ਮਹਿਲ ਵਿੱਚ ਸੀ। ਜਦੋਂ ਨਗਾਰੇ ਦੀ ਆਵਾਜ਼ ਜੋਧ ਸ਼ਾਹ ਦੇ ਕੰਨਾਂ ਚ ਪਈ, ਉਹ ਵੀ ਸੁਣ ਕੇ ਉੱਠਿਆ, ਤਿਆਰ ਬਰ ਤਿਆਰ ਹੋਇਆ।
ਸੋਚ ਇਸ਼ਨਾਨ ਕਰਨ ਕੋ ਲਾਗਾ।
ਜੋਧ ਸ਼ਾਹ ਵੀ ਬੜੀ ਛੇਤੀ ਨਾਲ ਕਾਹਲੀ ਨਾਲ ਇਸ਼ਨਾਨ ਪਾਨ ਕਰਨ ਲੱਗਾ।
ਦੋਨੋ ਤੁਜਨੀ ਕੇ ਪੱਟ ਪਾਰੇ।
ਦੋਵਾਂ ਸੈਨਾਵਾਂ ਦੇ ਸੂਰਮੇ, ਛੇਵੇਂ ਪਾਤਸ਼ਾਹ ਜੀ ਦੀ ਵੀ ਜਿੰਨੀ ਫੌਜ ਸੀ, ਉਧਰ ਜੋਧ ਸ਼ਾਹ ਦੀ ਜਿੰਨੀ ਫੌਜ ਸੀ, ਦੋਵਾਂ ਸੈਨਾਵਾਂ ਦੇ ਜਿਹੜੇ ਸੂਰਮੇ ਨੇ ਸਭ ਤਿਆਰ ਬਰ ਤਿਆਰ ਹੋਣ ਲੱਗੇ, ਕਮਰ ਕੱਸੇ ਕਰਨ ਲੱਗੇ।
ਜਾਗ੍ਰਤ ਕੀਨ ਸੁਚੇਤਾ ਸਾਰੇ।
ਸਾਰੇ ਉੱਠੇ ਨੇ, ਸਭ ਨੇ ਆਪਣੇ ਸਰੀਰਾਂ ਦੀਆਂ ਕਿਰਿਆਵਾਂ ਸ਼ੁੱਧ ਕੀਤੀਆਂ ਹਨ।
ਸ਼ਸਤਰ ਬਸਤਰ ਪੈਰੀ ਨਿਜ ਅੰਗਾ।
ਸੂਰਮਿਆਂ ਨੇ ਸ਼ਸਤਰ ਬਸਤਰ ਆਪਣੇ ਸਰੀਰਾਂ ਤੇ ਤਨਾਂ ਤੇ ਧਾਰਨ ਕੀਤੇ ਨੇ। ਜਿੰਨੇ ਯੋਧੇ ਨੇ ਸਭ ਦੇ ਅੰਦਰ ਉਤਸ਼ਾਹ ਹੈ, ਕਿਸੇ ਦੇ ਮਨ ਚ ਮਲੀਨਤਾ ਹੀ ਨਹੀਂ ਹੈ ਕਿ ਕਿਵੇਂ ਜੰਗ ਲੜਾਂਗੇ ਬਾਦਸ਼ਾਹ ਦੀ ਫੌਜ ਨਾਲ। ਸਾਰਿਆਂ ਦੇ ਅੰਦਰ ਵੱਡਾ ਉਤਸ਼ਾਹ ਹੈ, ਖਬਰੇ ਕਦੋਂ ਆਵੇਗੀ ਦੁਸ਼ਮਣ ਦੀ ਫੌਜ, ਜਦੋਂ ਉਹਨਾਂ ਨਾਲ ਦੋ ਹੱਥ ਕਰਕੇ ਜੰਗ ਲੜਾਂਗੇ। ਐਸਾ ਚਾਹ ਸੂਰਮਿਆਂ ਦੇ ਹਿਰਦਿਆਂ ਵਿੱਚ ਹੈ।
ਡਾਰੇ ਸੁੰਦਰ ਜ਼ੀਨ ਤੁਰੰਗਾ।
ਆਪੋ ਆਪਣਿਆਂ ਘੋੜਿਆਂ ਤੇ, ਸੋਹਣਿਆਂ ਸੁਨੱਖਿਆਂ ਘੋੜਿਆਂ ਤੇ ਸਾਰੇ ਯੋਧਿਆਂ ਨੇ ਕਾਠੀਆਂ ਪਾ ਲਈਆਂ, ਘੋੜੇ ਸ਼ਿੰਗਾਰ ਲਏ।
ਸੁਭੱਟ ਸਕਲ ਉਤਸ਼ਾਹ ਸਮੇਤ।
ਜਿੰਨੇ ਸੁਭੱਟ ਨੇ ਸੂਰਮੇ ਨੇ ਸਭ ਅੰਦਰ ਵੱਡਾ ਭਾਰੀ ਉਤਸ਼ਾਹ ਹੈ, ਲੜਨ ਦਾ ਚਾਹ ਹੈ, ਲੜਨ ਦਾ ਉਤਸ਼ਾਹ ਹੈ। ਬੜੀ ਜਿਵੇਂ ਕਿਸੇ ਮਰਾਸ਼ੀ ਨੂੰ ਕਹਿੰਦੇ ਢੋਲ ਦੀ ਆਵਾਜ਼ ਸੁਣ ਕੇ ਨੱਚਣ ਦਾ ਚਾਹ ਹੁੰਦਾ, ਏਦਾਂ ਸੂਰਮਿਆਂ ਨੂੰ ਨਗਾਰਿਆਂ ਦੀ ਆਵਾਜ਼ ਸੁਣ ਕੇ ਲੜਨ ਦਾ ਚਾਹ ਜਾਗ ਰਿਹਾ।
ਚਾਹਤ ਬਿਜੇ ਕਰਿਓ ਰਣ ਖੇਤ।
ਜਿੰਨੇ ਸੂਰਮੇ ਨੇ ਰਣ ਭੂਮੀ ਵਿੱਚ ਲੜ ਕੇ ਜੰਗ ਕਰਕੇ ਵੈਰੀ ਤੇ ਫਤਿਹ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਆ ਕਿ ਅਸੀਂ ਜਿੱਤਾਂਗੇ, ਅਸੀਂ ਫਤਿਹ ਪ੍ਰਾਪਤ ਕਰਾਂਗੇ। ਕਿਸੇ ਅੰਦਰ ਢਹਿੰਦੀ ਕਲਾ ਨਹੀਂ ਹੈ, ਸਭ ਚੜ੍ਹਦੀ ਕਲਾ ਵਿੱਚ ਹੀ ਬਿਰਤੀ ਰੱਖਦੇ ਆ ਵੀ ਅਸੀਂ ਜ਼ਰੂਰ ਜਿੱਤਾਂਗੇ, ਸਾਡੀ ਜੰਗ ਦੇ ਮੈਦਾਨ 'ਚ ਜ਼ਰੂਰ ਫਤਿਹ ਹੋਵੇਗੀ। ਕਿਉਂ? ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸਾਡੇ ਨਾਲ ਹਨ, ਛੇਵੇਂ ਪਾਤਸ਼ਾਹ ਨਾਲ ਨੇ, ਤੇ ਜਿਨ੍ਹਾਂ ਨਾਲ ਗੁਰੂ ਹੋਵੇ ਉਹ ਕਦੇ ਹਾਰਦਾ ਨਹੀਂ ਹੁੰਦਾ। ਜਿਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਹਦੇ ਵੱਲ ਸਤਿਗੁਰੂ ਜੀ ਖੜੇ ਨੇ ਉਹ ਕਦੇ ਹਾਰ ਨਹੀਂ ਸਕਦਾ। ਇਸ ਕਰਕੇ ਸੂਰਮਿਆਂ ਅੰਦਰ ਬੜਾ ਚਾਅ ਹੈ ਲੜਨ ਦਾ, ਔਰ ਸਭ ਨੂੰ ਜਿੱਤਣ ਦੀ ਬਿਰਤੀ ਹੈ, ਮਨ ਚ ਫਤਿਹ ਪ੍ਰਾਪਤ ਕਰਨ ਦੀ ਇੱਛਾ ਹੈ।
ਸ਼੍ਰੀ ਹਰਗੋਬਿੰਦ ਚੰਦ ਅਨੰਦੇ।
ਧੰਨ ਗੁਰੂ ਹਰਗੋਬਿੰਦ ਸਾਹਿਬ, ਚੰਦਰਮਾ ਦੇ ਸਮਾਨ ਸੋਹਣੇ ਮੁਖੜੇ ਵਾਲੇ ਸਤਿਗੁਰੂ ਬੜੇ ਆਨੰਦ ਵਿੱਚ ਨੇ। ਛੇਵੇਂ ਪਾਤਸ਼ਾਹ ਦੀਆਂ ਭੌਹਾਂ ਚੜੀਆਂ ਹੋਈਆਂ, ਮੁਛਹਿਰੇ ਚੜੇ ਹੋਏ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਬੀ ਰਸ ਜਾਗਿਆ ਹੋਇਆ।
ਹਿਤ ਰਣ ਕੇ ਉਤਸ਼ਾਹ ਬਿਲੰਦੇ।
ਛੇਵੇਂ ਪਾਤਸ਼ਾਹ ਅੰਦਰ ਵੱਡਾ ਉਤਸ਼ਾਹ ਹੈ ਜੰਗ ਦੇ ਮੈਦਾਨ ਵਿੱਚ ਲੜਨ ਦਾ, ਬਹੁਤ ਜ਼ਿਆਦਾ ਭਾਰੀ ਉਤਸ਼ਾਹ ਮਹਾਰਾਜ ਜੀ ਹਿਰਦੇ ਚ ਰੱਖਦੇ ਆ ਲੜਨ ਦਾ।
ਬਸਤ੍ਰ ਨਵੀਨ ਸਰਬਈ ਪਾਏ।
ਗਰੀਬ ਨਵਾਜ ਪਾਤਸ਼ਾਹ ਨੇ ਨਵੇਂ ਬਸਤਰ, ਨਵੀਨ ਕੱਪੜੇ ਅੱਜ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਦੀਰਗ ਜਾਮਾ ਗਰੇ ਸੁਹਾਏ।
ਗਰੀਬਨ ਬਾਜ ਸਾਹਿਬ ਜੀ ਨੇ ਜਿਹੜਾ ਜਾਮਾ, ਜਿਹੜਾ ਬਾਣਾ ਆਪਣੇ ਸਰੀਰ ਤੇ ਧਾਰਨ ਕੀਤਾ ਹੈ, ਉਹ ਬਹੁਤ ਦੀਰਗ ਲੰਮੇਰਾ, ਕਿਉਂਕਿ ਕੱਦ ਕਾਠੀ ਸਾਹਿਬ ਜੀ ਦੀ ਬਹੁਤ ਉੱਚੀ ਲੰਮੀ ਹੈ। 7.5 ਫੁੱਟ ਉੱਚਾ ਸਰੀਰ ਸੀ ਮੇਰੇ ਸਾਹਿਬ ਦਾ, ਉਹਦੇ ਮੁਤਾਬਕ ਜਿਹੜਾ ਚੋਲਾ ਪਾਉਂਦੇ ਪਾਤਸ਼ਾਹ ਉਹ ਵੀ ਬੜਾ ਵਿਸ਼ਾਲ ਮਹਾਰਾਜ ਜੀ ਦੇ ਤਨ ਤੇ ਨਜ਼ਰ ਆਉਂਦਾ ਹੈ।
ਸੁੰਦਰ ਸੀਤ ਬੜੀ ਦਸਤਾਰੇ।
ਪਾਤਸ਼ਾਹ ਨੇ ਅੱਜ ਜਿਹੜੀ ਦਸਤਾਰ ਸਜਾਈ ਹੈ ਨਾ ਸੀਸ ਤੇ, ਉਹ ਚਿੱਟੇ ਰੰਗ ਦੀ ਦਸਤਾਰ ਬੰਨੀ ਹੈ। ਅੱਗੇ ਰੰਗਦਾਰ ਦਸਤਾਰਾਂ ਵੀ ਸਜਾਉਂਦੇ, ਅੱਜ ਸਾਹਿਬ ਜੀ ਨੇ ਆਪਣੇ ਸੀਸ ਉੱਤੇ ਸਫੇਦ ਰੰਗ ਦੀ ਦਸਤਾਰ ਬੰਨੀ ਹੋਈ, ਬੜੀ ਸੁੰਦਰ ਲੱਗਦੀ ਹੈ ਛੇਵੇਂ ਪਾਤਸ਼ਾਹ ਦੇ ਸੀਸ ਤੇ।
ਜ਼ਰੀਦਾਰ ਜੁਗ ਛੋਰ ਉਦਾਰ,
ਔਰ ਦਸਤਾਰ ਦੇ ਨਾਲ ਪਿਛਲੇ ਪਾਸੇ ਮਹਾਰਾਜ ਜੀ ਦਾ ਜ਼ਰੀਦਾਰ ਜਿਹੜਾ ਇੱਕ ਪੱਲਾ ਹੈ ਉਹ ਲਟਕਦਾ ਹੈ।
ਪੀਚ ਅਨੂਠੀ ਕਰ ਕਰ ਲਾਏ,
ਪਾਤਸ਼ਾਹ ਨੇ ਦਸਤਾਰ ਦਾ ਇੱਕ ਇੱਕ ਪੇਚ ਜਿਹੜਾ ਨਾ ਬੜਾ ਅਨੂਠਾ ਕਰਕੇ ਲਾਇਆ। ਅਨੂਠਾ ਕਹਿੰਦੇ ਨੇ ਸੁੰਦਰ ਨੂੰ। ਇੱਕ ਇੱਕ ਪੇਚ ਬੜੇ ਸੋਹਣੇ ਢੰਗ ਨਾਲ ਮਹਾਰਾਜ ਜੀ ਨੇ ਆਪਣੇ ਸੀਸ ਤੇ ਦਸਤਾਰ ਦੇ ਲਾਏ ਹਨ।
ਉੱਪਰ ਬਾਂਦੀ ਜਿਗਾ ਸੁਹਾਏ,
ਦਸਤਾਰ ਸੀਸ ਤੇ ਸਜਾ ਕੇ ਫਿਰ ਗਰੀਬ ਨਵਾਜ ਪਾਤਸ਼ਾਹ ਨੇ ਉੱਤੇ ਜਿਗਾ ਲਗਾਈ ਹੈ। ਜਗ੍ਹਾ ਦੇ ਉੱਤੇ ਪਾਤਸ਼ਾਹ ਜੀ ਕਲਗੀ ਸਜਾਉਂਦੇ ਹਨ।
ਜਰੀ ਜਵਾਹਰ ਜਾਗਤ ਜੋਤ,
ਜਿਹੜੀ ਜਗ੍ਹਾ ਬੰਨੀ ਹੈ ਨਾ ਸਤਿਗੁਰਾਂ ਨੇ ਦਸਤਾਰੇ ਤੇ, ਉਸ ਜਗ੍ਹਾ ਦੇ ਵਿੱਚ ਬੜੇ ਬੜੇ ਕੀਮਤੀ ਜਵਾਹਰਾਤ ਨੇ, ਹੀਰੇ ਨੇ, ਉਹ ਬੜੇ ਸੁੰਦਰ ਚਮਕਦੇ ਹਨ।
ਦੀਪਤ ਦੀਪਤ ਸੋ ਦੀਪਤ ਹੋਤ,
ਕਹਿੰਦੇ ਜਦੋਂ ਪ੍ਰਕਾਸ਼ ਪੈਂਦਾ ਨਾ ਉਹਨਾਂ ਤੇ ਲੋ ਪੈਂਦੀ ਹੈ ਦੀਵੇ ਦੀ, ਕਿਉਂਕਿ ਹਾਲੇ ਅੰਮ੍ਰਿਤ ਵੇਲਾ ਹੈ ਤੇ ਦੀਵੇ ਜਗਦੇ ਸੀ, ਦੀਵਿਆਂ ਦੀ ਲੋ ਨਾਲ ਉਸ ਜਗ੍ਹਾ ਦੇ ਵਿੱਚ ਜਿਹੜੇ ਮੋਤੀ ਨੇ, ਹੀਰੇ ਨੇ, ਜਾਂ ਜਿਹੜੇ ਨਾਗ ਲੱਗੇ ਹੋਏ ਨੇ ਉਹ ਦੀਵਿਆਂ ਵਾਂਗੂ ਹੀ ਚਮਕਦੇ ਹਨ।
ਤੀਖਨ ਖੰਡਾ ਖਰੋ ਦੁਤਾਰਾ,
ਪਾਤਸ਼ਾਹ ਜੀ ਨੇ ਅੱਜ ਆਪਣੇ ਗਾਤਰੇ ਖੰਡਾ ਧਾਰਨ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਧਾਰਾ ਖੰਡਾ ਉਹ ਮਹਾਰਾਜ ਜੀ ਨੇ ਆਪਣੇ ਗਾਤਰੇ ਧਾਰਨ ਕੀਤਾ ਹੈ।
ਲੇਕਰ ਵਿਖੇ ਗਰੀ ਮੈਂ ਡਾਰਾ,
ਬੜਾ ਕਹਿੰਦੇ ਧਾਰ ਇੰਨੀ ਤਿੱਖੀ ਆ ਖੰਡੇ ਦੀ ਕਿ ਜੇ ਉੱਤੇ ਕੀੜੀ ਵੀ ਚੱਲੇ ਤੇ ਦੋ ਹਿੱਸਿਆਂ ਚ ਵੱਢੀ ਜਾਏ। ਇਹੋ ਜੀ ਤਿੱਖੀ ਧਾਰ ਵਾਲਾ ਖੰਡਾ ਲੈ ਕੇ ਮਹਾਰਾਜ ਜੀ ਨੇ ਆਪਣੇ ਗਾਤਰੇ ਸਜਾਇਆ, ਸੀਸ ਤੇ ਕਲਗੀ ਤੇ ਜਗ੍ਹਾ ਸਜਾਈ ਹੈ।
ਤਰਕਸ਼ ਖਰ ਖਪਰੇ ਪਰਵਾਯੋ,
ਮਹਾਰਾਜ ਜੀ ਨੇ ਫਿਰ ਆਪਣਾ ਪੱਥਾ ਤੀਰਾਂ ਦੇ ਨਾਲ ਭਰਵਾਇਆ, ਹੁਕਮ ਕੀਤਾ ਵੀ ਇਹਨੂੰ ਲਬਾ ਲਬ ਭਰ ਦਿਓ ਪੱਥੇ ਨੂੰ। ਵੱਡਾ ਪੱਥਾ ਸੀ, ਉਹਦੇ ਚ ਮਹਾਰਾਜ ਜੀ ਦੇ ਤੀਰ ਪਾ ਕੇ, ਕਿਉਂਕਿ ਗੁਰਦੇਵ ਦੇ ਤੀਰ ਵੱਖਰੇ ਹੀ ਸੀ, ਕੋਈ ਹੋਰ ਯੋਧਾ ਨਹੀਂ ਸੀ ਚਲਾ ਸਕਦਾ, ਚਾਰ ਚਾਰ ਉਂਗਲ ਚੌੜੇ ਖਪਰੇ ਤੀਰ ਕਿਸੇ ਹੋਰ ਕੋਲ ਤਾਣ ਹੀ ਨਹੀਂ ਸੀ ਚਲਾਉਣ ਦਾ, ਉਹ ਕੇਵਲ ਛੇਵੇਂ ਪਾਤਸ਼ਾਹ ਹੀ ਚਲਾਉਂਦੇ ਸੀ। ਉਚੇਚੇ ਤੌਰ ਤੇ ਕਾਰੀਗਰ ਵੱਖਰੇ ਤੀਰ ਮਹਾਰਾਜ ਲਈ ਘੜਦੇ ਸਨ, ਉਹ ਤੀਰਾਂ ਦੇ ਨਾਲ ਪੱਥਾ ਭਰਿਆ ਹੈ।
ਉਪਰ ਹੀਰਨ ਤੇ ਦਿਪਤਾਯੋ,
ਮਹਾਰਾਜ ਜੀ ਦਾ ਜਿਹੜਾ ਪੱਥਾ ਹੈ ਤੀਰਾਂ ਵਾਲਾ, ਉਹ ਪੱਥੇ ਉੱਤੇ ਵੀ ਹੀਰੇ ਲੱਗੇ ਹੋਏ ਨੇ, ਪੱਥਾ ਵੀ ਬੜਾ ਸੁੰਦਰ ਔਰ ਉਹਦੇ ਵਿੱਚ ਵੀ ਹੀਰੇ ਜੜੇ ਹੋਏ ਨੇ।
ਗੁਰਮੈਂ ਡਾਰ ਸੋ ਬਾਂਧਿਓ ਕੱਟ ਸੋ,
ਗਰਮ ਹੈ ਡਾਰ, ਹੱਥ ਆਪਣੇ ਗਲ ਵਿੱਚ ਪਾ ਕੇ ਨਾ ਉਹ ਤੀਰਾਂ ਦਾ ਪੱਥਾ ਪਿਛਲੇ ਪਾਸਿਓ ਦੀ ਨਾਲ ਅਗਲੇ ਪਾਸਿਓ ਜਿਵੇਂ ਗਾਤਰਾ ਪਾਉਂਦੇ ਆ, ਏਦਾਂ ਇੱਕ ਬੈਲਟ ਜੀ ਬਣੀ ਹੁੰਦੀ ਪੱਥੇ ਨਾਲ, ਉਹ ਪਾ ਕੇ ਇੱਕ ਪੱਟੀ ਥੱਲੇ ਲੱਕ ਦੇ ਨਾਲ ਬੰਨੀ ਹੈ। ਮਹਾਰਾਜ ਜੀ ਨੇ ਕਮਰ ਕੱਸਾ ਕੀਤਾ ਹੈ।
ਕਸ ਕੱਟ ਬਹੁ ਸੂਖਮ ਦਿੜ ਪੱਟ ਸੋ,
ਫਿਰ ਮਹਾਰਾਜ ਜੀ ਨੇ ਬਰੀਕ ਧਾਗੇ ਦਾ ਬਣਿਆ ਕੱਪੜਾ ਸੀ ਕਮਰ ਕੱਸਾ, ਕਿਉਂਕਿ ਰਣ ਭੂਮੀ ਚ ਲੜਨ ਵਾਸਤੇ ਸੂਰਮੇ ਕਮਰ ਕੱਸਾ ਕਰਕੇ ਲੜਦੇ ਆ, ਕਿਉਂਕਿ ਲੱਕ ਬੰਨੀ ਹੋਵੇਗੀ ਤੇ ਸਰੀਰ ਜਿਹੜਾ ਉਹ ਸਿੱਧਾ ਰਹਿੰਦਾ, ਸੁਸਤੀ ਨਹੀਂ ਪੈਂਦੀ, ਬੰਦਾ ਤਿਆਰ ਬਰ ਤਿਆਰ ਰਹਿੰਦਾ ਕਮਰ ਕੱਸੇ ਨਾਲ। ਇਸੇ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਬਤ ਇੱਕ ਬਚਨ ਲਿਖਿਆ ਹੈ, ਉਹਨਾਂ ਦੇ ਸਮਕਾਲੀ ਕਵੀ ਨੇ, ਉਹ ਕਹਿੰਦੇ ਸਾਧ ਹੀ ਕਮਰ ਕਸੀ ਹਮ ਦੇਖੀ, ਕਵੀ ਨਾ ਸੁਸਤੀ ਮੁਖ ਪਰ ਪੇਖੀ, ਸਾਧ ਹੀ ਕਮਰ ਕਸੀ ਹਮ ਦੇਖੀ, ਕਭੀ ਨਾ ਸੁਸਤੀ ਮੁਖ ਪਰ ਪੇਖੀ। ਕਹਿੰਦੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਚਿਹਰੇ ਤੇ ਕਦੇ ਸੁਸਤੀ ਨਹੀਂ ਸੀ ਨਜ਼ਰ ਆਉਂਦੀ, ਉਹਦੀ ਕਮਰ ਸਦਾ ਹੀ ਕੱਸੀ ਰਹਿੰਦੀ ਸੀ, ਹਰ ਵੇਲੇ ਕਮਰ ਕੱਸਾ। ਸੂਰਮਿਆਂ ਦਾ ਜਿਹੜੀ ਵਰਦੀ ਹੁੰਦੀ ਹੈ, ਉਹ ਸੂਰਮਿਆਂ ਦੀ ਵਰਦੀ ਦਾ ਇੱਕ ਹਿੱਸਾ ਹੁੰਦਾ ਕਮਰ ਕੱਸਾ ਲਾਉਣਾ। ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਹੁਕਮ ਕੀਤਾ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ, ਕਮਰ ਕੱਸਾ ਕਰ ਦੇਹੋ ਦਿਖਾਈ, ਹਮਰੀ ਖੁਸ਼ੀ ਹਵੈ ਅਧਕਾਈ। ਤੋ ਗਰੀਬ ਨਵਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਰੀਕ ਧਾਗੇ ਦਾ ਬਣਿਆ ਇੱਕ ਕੱਪੜਾ ਸੀ, ਉਹਦੇ ਨਾਲ ਸਤਿਗੁਰੂ ਜੀ ਨੇ ਕਮਰ ਕੱਸਾ ਕੀਤਾ ਹੈ।
ਜਮਦਾਰ ਤਿਸਮੈ ਕਰੀ ਸਜਾਵਨ,
ਕਮਰ ਕੱਸਾ ਕੱਸ ਕੇ ਬੰਨ ਕੇ ਉਹਦੇ ਵਿੱਚ ਮਹਾਰਾਜ ਜੀ ਨੇ ਕਟਾਰ ਪਾਈ ਹੈ। ਜਮਦਾਰ ਕਹਿੰਦੇ ਨੇ ਕਟਾਰ ਨੂੰ, ਕਟਾਰ ਨੂੰ, ਕਿਉਂਕਿ ਗਾਤਰਾ ਪਾਉਣਾ ਥੋੜਾ ਜਿਹਾ ਔਖਾ ਹੁੰਦਾ। ਇਹ ਪੁਰਾਤਨ ਸਿੰਘ ਆਪਣੇ ਕਮਰ ਕੱਸੇ ਦੇ ਸ਼ਸਤਰ ਹੁੰਦੇ, ਜਿਹੜੇ ਪੇਸ਼ ਕਵਜ, ਚਾਹੇ ਉਹ ਖੰਜਰ ਹੋਵੇ ਜਾਂ
ਕਟਾਰ ਹੋਵੇ ਜਾਂ ਫਿਰ ਤਬਰ ਆਦਿਕ ਜਿਹੜੇ ਸ਼ਸਤਰ ਹੁੰਦੇ, ਕੁਹਾੜਾ ਆਦਿਕ ਵੀ ਸਿੰਘ ਰੱਖਦੇ, ਇਹ ਕਮਰਕੱਸੇ 'ਚ ਰੱਖਦੇ ਸਨ। ਛੇਵੇਂ ਪਾਤਸ਼ਾਹ ਨੇ ਵੀ ਕਮਰਕੱਸੇ ਵਿੱਚ ਹੀ ਇਹ ਸ਼ਸਤਰ ਕਟਾਰ ਜਿਹੜੀ ਹੈ ਉਹ ਸਜਾਈ ਹੈ।
ਤਨੁਖ ਕਠੋਰ ਲੀਨ ਮਨ ਪਾਵਨ,
ਏਦਾਂ ਕਮਰਕੱਸੇ ਵਿੱਚ ਕਟਾਰ ਸਜਾਈ, ਫਿਰ ਇੱਕ ਖੰਜਰ ਮਹਾਰਾਜ ਜੀ ਨੇ ਕਮਰਕੱਸੇ 'ਚ ਸਜਾਇਆ, ਫਿਰ ਹੁਕਮ ਕੀਤਾ ਸਾਡੀ ਤਨਖ ਲਿਆਂਦੀ ਜਾਵੇ। ਮਹਾਰਾਜ ਜੀ ਨੇ ਤਨਖ ਲਿਆਂਦੀ, ਸਤਿਗੁਰਾਂ ਨੇ ਉਹ ਤਨਖ ਆਪਣੇ ਮੋਢੇ ਤੇ ਧਰੀ ਹੈ।
ਭਏ ਅਰੂੜਨ ਕੋ ਤਬ ਤਿਆਰੀ,
ਤੇ ਘੋੜੇ ਤੇ ਸਵਾਰ ਹੋਣ ਲਿਆਂ ਪੂਰਨ ਤੌਰ ਤੇ ਛੇਵੇਂ ਪਾਤਸ਼ਾਹ ਤਿਆਰ ਬਰ ਤਿਆਰ ਹੋ ਗਏ। ਹਾਲੇ ਲੋ ਨਹੀਂ ਸੀ ਲੱਗੀ, ਥੋੜਾ ਥੋੜਾ ਤਾਂ ਚਾਨਣਾ ਹਾਲੇ ਹੋਣਾ ਸੀ, ਹਨੇਰਾ ਹੀ ਸੀ।
ਜੋਧ ਪਟਿਓ ਨਰ ਬਿਨੇ ਉਚਾਰੀ,
ਉਧਰ ਜੋਧ ਸ਼ਾਹ ਨੂੰ ਪਤਾ ਲੱਗਾ ਵੀ ਛੇਵੇਂ ਪਾਤਸ਼ਾਹ ਨੇ ਤਿਆਰੀ ਕਰ ਲਈ ਆ ਚੜ੍ਹਨ ਦੀ ਘੋੜੇ ਤੇ। ਉਹਨੇ ਉਸੇ ਵੇਲੇ ਆਪਣਾ ਇੱਕ ਨੌਕਰ ਛੇਵੇਂ ਪਾਤਸ਼ਾਹ ਕੋਲ ਭੇਜਿਆ,
ਪ੍ਰਭੂ ਜੀ ਮੋਕੋ ਲੈ ਕਰ ਸੰਗ।
ਜੋਧ ਸ਼ਾਹ ਨੇ ਬੇਨਤੀ ਭੇਜੀ, ਮਹਾਰਾਜ ਮੈਨੂੰ ਨਾਲ ਲੈ ਕੇ ਜਾਇਓ, ਕਿਤੇ ਛੱਡ ਨਾ ਜਾਇਓ। ਉਹਨੂੰ ਇਹ ਸੀ ਵੀ ਕਿਤੇ ਸਤਿਗੁਰੂ ਇਕੱਲੇ ਹੀ ਕਮਰਕੱਸਾ ਕਰਕੇ ਨਾ ਹੱਲਾ ਕਰ ਜਾਣ। ਉਹਨੇ ਸੁਨੇਹਾ ਭੇਜਿਆ, ਕਿਉਂਕਿ ਜੋਧ ਸ਼ਾਹ ਥੋੜਾ ਜਿਹਾ ਲੇਟ ਉੱਠਿਆ ਸੀ, ਤਿਆਰੀ ਤੂਰੀ ਕਰਦਿਆਂ ਨਾਲ ਫੌਜ ਲਿਆਉਣੀ ਸੀ, ਉਹਦੇ ਕਰਕੇ ਉਹਨੂੰ ਥੋੜਾ ਜਿਹਾ ਸਮਾਂ ਲੱਗ ਰਿਹਾ ਸੀ। ਉਹਨੇ ਬੇਨਤੀ ਭੇਜੀ ਮਹਾਰਾਜ ਜੀ ਦੇ ਪਾਸ ਕਿ ਸਤਿਗੁਰੂ ਜੀ ਮੈਨੂੰ ਨਾਲ ਲੈ ਕੇ ਜਾਇਓ, ਮੈਂ ਵੀ ਛੇਤੀ ਹੱਲੇ ਨਾਲ ਆਉਂਦਾ ਹਾਂ।
ਆਪੇ ਅਰੋਹ ਤੇਜ ਤੁਰੰਗ,
ਮਹਾਰਾਜ ਜਦੋਂ ਤੱਕ ਆਪ ਜੀ ਘੋੜੇ ਤੇ ਸਵਾਰ ਹੋਵੋਗੇ ਉਨੇ ਤੱਕ ਮੈਂ ਤੁਹਾਡੇ ਤੱਕ ਪਹੁੰਚਾਂਗਾ।
ਸ਼ਸਤਰ ਬਸਤਰ ਬੈਸੇ ਗੁਰ ਪੈਰੇ,
ਮਹਾਰਾਜ ਜੀ ਤਿਆਰ ਬਰ ਤਿਆਰ ਹੋ ਹੀ ਗਏ ਸੀ, ਸ਼ਸਤਰ ਬਸਤਰ ਧਾਰਨ ਕਰਕੇ ਬੈਠੇ ਸਨ।
ਜੋਧ ਪ੍ਰਤੀਕਤ ਹੈ ਕੁਛ ਠਹਿਰੇ,
ਮਹਾਰਾਜ ਜੀ ਕਹਿੰਦੇ ਠਹਿਰ ਗਏ, ਉਡੀਕ ਕਰਨ ਲੱਗ ਪਏ ਵੀ ਚਲੋ ਜੋਧ ਸ਼ਾਹ ਆ ਜੇ ਫਿਰ ਇਕੱਠੇ ਚੜਾਂਗੇ, ਕਿਉਂਕਿ ਜੋਧ ਸ਼ਾਹ ਨੇ ਸੁਨੇਹਾ ਭੇਜ ਦਿੱਤਾ ਮਹਾਰਾਜ ਮੈਨੂੰ ਨਾਲ ਲਈ ਜਾਇਓ। ਤੋ ਪਾਤਸ਼ਾਹ ਜੀ ਤਿਆਰ ਬਰ ਤਿਆਰ ਹੋ ਕੇ, ਸ਼ਸਤਰ ਬਸਤਰ ਧਾਰ ਕੇ, ਸੱਜ ਕੇ ਤਿਆਰ ਬਰ ਤਿਆਰ ਹੋ ਕੇ ਬੈਠੇ ਹੈ ਤੇ ਜੋਧ ਸ਼ਾਹ ਦੀ ਉਡੀਕ ਕਰਨ ਲੱਗੇ ਹਨ।
ਸਿੱਖ ਕੀ ਤਨੁ ਜਾ ਸੁਨਿਓ ਪ੍ਰਸੰਗ,
ਜੋਧ ਸ਼ਾਹ ਦੀ ਜਿਹੜੀ ਘਰ ਵਾਲੀ ਸੀ ਉਹ ਗੁਰਸਿੱਖ ਦੀ ਲੜਕੀ ਸੀ, ਉਹਦੇ ਕਰਕੇ ਜੋਧ ਸ਼ਾਹ ਨੂੰ ਰੰਗ ਲੱਗਾ ਸੀ। ਉਹਨੇ ਜਦੋਂ ਸੁਣਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਤਿਆਰਾ ਕਰ ਲਿਆ ਚੱਲਣ ਦਾ,
ਤੁਰਕਨ ਸੰਗ ਭਰੀ ਗੁਰ ਜੰਗ,
ਸਤਿਗੁਰਾਂ ਦਾ ਹੁਣ ਬੜਾ ਵੱਡਾ ਭਾਰੀ ਜੰਗ ਹੋਣਾ ਤੁਰਕਾਂ ਨਾਲ ਮਲੇਛਾਂ ਨਾਲ।
ਜੋਧ ਆਪਣੋ ਪਤੀ ਸਮਝਾਇਓ,
ਉਹ ਆਪਣੇ ਪਤੀ ਕੋਲ ਆਈ ਜੋਧ ਸ਼ਾਹ ਕੋਲ ਵੀ ਕਿਤੇ ਡਰ ਕੇ ਭੱਜ ਨਾ ਆਵੇ ਜੰਗ ਚੋਂ, ਗੁਰੂ ਸਾਹਿਬ ਦੇ ਨਾਲ ਚੱਲਿਆ। ਉਹਨੇ ਆਪਣੇ ਪਤੀ ਨੂੰ ਪ੍ਰੇਰਿਆ, ਵੇਖੋ ਕੈਸੀ ਸੂਰਮਤਾਈ ਦੀ ਬਿਰਤੀ ਹੋਵੇਗੀ ਉਸ ਬੀਬੀ ਦੀ। ਉਹ ਆਪਣੇ ਪਤੀ ਨੂੰ ਪ੍ਰੇਰਨ ਵਾਸਤੇ ਆਈ, ਕਹਿਣ ਲੱਗੀ
ਭਲੀ ਕਰੀ ਤੁਮ ਮਮ ਮਨ ਪਾਇਓ,
ਕਹਿਣ ਲੱਗੀ ਹੇ ਮੇਰੇ ਸਿਰ ਦੇ ਸਾਈ ਸਵਾਮੀ ਜੀ, ਤੁਸੀਂ ਬੜੀ ਭਲੀ ਕੀਤੀ ਹੈ, ਜਿਹੜਾ ਇਹ ਕੰਮ ਤੁਸੀਂ ਕੀਤਾ ਵੀ ਗੁਰੂ ਸਾਹਿਬ ਜੀ ਦੇ ਨਾਲ ਜਾ ਕੇ ਜੰਗ ਲੜਨਾ ਵੈਰੀਆਂ ਨਾਲ, ਇਹ ਕੰਮ ਤੁਸੀਂ ਬਹੁਤ ਵਧੀਆ ਕੀਤਾ ਹੈ, ਮੇਰੇ ਮਨ ਨੂੰ ਬੜਾ ਚੰਗਾ ਲੱਗਾ। ਇਹ ਹੁੰਦੀ ਹੈ ਛਤਰੀਆਂ ਦੀ ਬਿਰਤੀ ਕਿ ਤੁਸੀਂ ਬਹੁਤ ਭਲਾ ਕੀਤਾ ਹੈ।
ਸਰਬ ਕਲਾ ਸਮਰਥ ਗੁਰ ਪੂਰਾ,
ਕਿ ਤੁਸੀਂ ਜਿਨ੍ਹਾਂ ਦੇ ਨਾਲ ਜਾ ਰਹੇ ਹੋ ਉਹ ਸਰਬ ਕਲਾ ਸਮਰਥ ਪੂਰਨ ਗੁਰਦੇਵ ਨੇ, ਗੁਰੂ ਹਰਗੋਬਿੰਦ ਸਾਹਿਬ ਸਰਬ ਕਲਾ ਸੰਪੂਰਨ ਹਨ।
ਕਰਮ ਕਰਤ ਮਾਨਵ ਸਮਰੂਰਾ,
ਹੈਣ ਉਹ ਸਰਬ ਕਲਾ ਸਮਰੱਥ ਪਰ ਉਹ ਸੰਸਾਰ ਵਿੱਚ ਮਾਨਵੀ ਸਰੀਰ ਧਾਰ ਕੇ ਲੀਲਾ ਮਾਨਵੀ ਕਰ ਰਹੇ ਨੇ, ਜਿਹੜੇ ਕਰਮ ਕਰ ਰਹੇ ਨੇ ਉਹ ਮਾਨਵੀ ਸਰੀਰ ਦੇ ਕਰ ਰਹੇ ਨੇ। ਹੈਣ ਪਰਮੇਸ਼ਵਰ ਈਸ਼ ਕੋਟੀ ਵਿੱਚ ਨੇ ਪਰ ਜੀਵ ਕੋਟੀਆਂ ਵਾਲੇ ਕਰਮ ਕਰ ਰਹੇ ਨੇ, ਯਾਨੀ ਕਿ ਸਰੀਰ ਧਾਰ ਕੇ ਮਾਨਵੀ ਸਰੀਰ ਦੀ ਲੀਲਾ ਕਰ ਰਹੇ ਨੇ।
ਕਬੂ ਨਾ ਹੋ ਜੇ ਇਨ ਪ੍ਰਤੀਕੂਲ,
ਇਹ ਮੇਰੇ ਪਤੀ ਦੇਵ ਜੀ ਕਦੇ ਉਹਨਾਂ ਦੇ ਪ੍ਰਤੀਕੂਲ ਉਲਟ ਨਾ ਹੋਇਓ, ਜੋ ਕਹਿਣ ਤੁਸੀਂ ਸਤ ਬਚਨ ਕਹਿ ਕੇ ਕਰਨਾ। ਜੋਧ ਸ਼ਾਹ ਦੀ ਘਰ ਵਾਲੀ ਜੋਧ ਸ਼ਾਹ ਨੂੰ ਸਮਝਾਉਂਦੀ ਹੈ ਕਿ ਉਹ ਜੋ ਕਹਿਣ ਤੁਸੀਂ ਸਤ ਬਚਨ ਕਹਿ ਕੇ ਮੰਨਣਾ, ਕਦੇ ਉਹਨਾਂ ਤੋਂ ਉਲਟ ਨਹੀਂ ਚੱਲਣਾ।
ਹੱਥ ਜੋੜ ਰਹੀਏ ਅਨੁਕੂਲ,
ਹੱਥ ਜੋੜ ਕੇ ਸਦਾ ਉਹਨਾਂ ਦੇ ਅਨੁਸਾਰ ਰਹਿਣਾ, ਉਹਨਾਂ ਦੇ ਅਨੁਕੂਲ ਹੋ ਕੇ ਵਰਤਣਾ ਹੈ।
ਨੈ ਸੰਗਰਾਮ ਵਿਖੇ ਡਰ ਕੋਈ,
ਜੰਗ ਦੇ ਮੈਦਾਨ ਚ ਡਰਨ ਦੀ ਕੋਈ ਲੋੜ ਨਹੀਂ ਤੁਹਾਨੂੰ,
रण भूमि च तुसी चले जे लड़न उथे तुहानू डरन दी पै ग्रस्त होण दी लोड़ नहीं।
लश्कर तुरक जे दस गुण होई,
जे तुरकां दा लश्कर तुहाडे तो दस गुणा वी गुणा पजा गुणा जा सो गुणा वद भी होवे,
नर बपरे ए कहां अगारी,
फिर भी मन च डर ना रखियो पै ना मन्यो, ए नर बपरे बिचारे की ने जेडे आके मेरे साहब गुरु हरगोबिंद साहब नाल लड़न दी ताकत रखन, इना च की तान है एदा नर ने मनुख ने।
सुरपत लरे जे ली सुरचारी,
जे देवत्यां दा राजा इंदर अपने नाल 33 करोड़ देवत्यां दी फौज भी आके लैके सतगुरां नाल लड़े ता ओ भी हार के जावे, इन्ने बली ने गुरु हरगोबिंद साहब।
सत श्री अकाल।
ए तां बेचारे नर ने की लड़नगे, दस गुणा तुहाडे तो वधणगे, वी होण कुछ नहीं, मनुखां दी कोई गिणती नहीं सतगुरु जी दे सामने।
श्री हर गोबिंद सबन पलावी,
धन गुरु हर गोबिंद साहब छेवें पातशाह इना सारयां नू भाज पा देणगे, इना सारयां नू रण भूमि चों भजा देणगे, मार मुकाउणगे।
शत्रु हते जीत को पावे,
दुश्मना नू मार के रण भूमि विच सतगुरु जित प्राप्त करणगे। जदों साहब जितणगे ना ते हे पति देव जी ओ जित दा सेरा तुहाडे सीस ते भी बन्नेगा, आप जी दे सीस दे उत्ते भी वड्याई होवेगी कि तुसी रण भूमि च वैरियां नाल लड़ के फतेह प्राप्त कीती है। फतेह गुरु हरगोबिंद साहब ने लैनी है, नाल सोभा जोध शाह नू कहिंदी आ घर वाली उहनां दी, ओ तुहाडी भी होवेगी।
नहीं शाते कीजे त्रास,
बादशाह कोलों डरन दी लोड़ नहीं है, बादशाह भावे जिन्ना मर्जी क्रूर होवे तुसी नहीं डरना बादशाह कोलों, ओदा पै नहीं मनना।
गुरु सहाय तो सदा बिलास,
जे सतगुरु जी साडी सहायता करन वाले ने ते फिर सदा ही आनंद है, फिर सदा ही खेड़ा है, फिर सदा ही बिलास है, इस करके बादशाह दा भय ना मन्नियो। जे गुरु साहब साडे मददगार ने, सतगुरु साडे सहायता करन वाले सहाई ने, ते फिर सदा ही बिलास है।
सनमुख हतो शत्रु रण बिखे,
रण भूमि विच सनमुख हो के वैरियां दा नाश करो।
होए परसन जिस गुर पिखे,
सतगुरु जी जेदे ते परसन हो के वेख लैंदे हन,
निज कुल और निहारन करिए,
उना पार उतारा कर देंदे है। तुसी अपने कुल वल वेखो, अपने परिवार वल वेखो,
सुजस जगत जाहर बिस्तरिए,
जदों छेवें पातशाह तुहाडी सेवा वेख के तुहाडे ते नजर करनगे ते हे पति देव जी तुहाडियां कुलां दा सुजस भी पूरे संसार चो जागर होवेगा, तुहाडियां कुलां भी तरनगियां, तुहाडियां कुलां दा भी उधार होवेगा।
निज त्रिया ते सुन जोधे उचारी,
जोध शाह ने जदों अपनी घरवाली दे मुखों हौसले वालियां गल्लां सुनियां, बड़े परपक निश्चे वालियां बातां सुनियां, जो एक छतराणी दे मुख ते सोभदियां सन, ओ बचन जदों सुने,
मम उर उपजी शरदा पारी,
कहण लगे भागवान ने मेरे हिरदे विच सतगुरु जी दे बाबत पूर्ण श्रद्धा उपजी है, जो दृष्टि तेरी है उना वास्ते इन बिन उस तरह दी दृष्टि मेरी है, मैं उस दृष्टि नाल तक रहा उना नू जिस दृष्टि नाल तू तकदी है।
गुरु को संग न तजो कदाई,
मैं अपने पातशाह दा संग कदे नहीं छड़ांगा रण भूमि विच, जिथे ओ लड़नगे उना दे नाल मूरे होके रण भूमि विच लड़ांगा।
इन पद तर देओ प्राण गवाई,
मैं इना दे चरणा तो अपने प्राण कुर्बान कर दिया, हे भागवान ने मैनू दोबारा फिर जीवन मिले मैं फिर कुर्बान कर दिया, फिर मिले फिर कुर्बान कर दिया, जे सैकड़े जन्म लैके भी गुरु हरगोबिंद साहब दे चरणा तो मैनू अपना कुर्बान करना पवे ता मैं तैयार हां, मैं अपना आपा कुर्बान करांगा।
दोनों लोक भला जो करी,
क्यों ना कुर्बान करा अपना आपा,
ਕਿਉਂ ਨਾ ਮੈਂ ਜਾਨ ਨਿਛਾਵਰ ਕਰਦੇ ਐਸੇ ਸਾਹਿਬ ਦੇ ਚਰਨਾਂ ਤੋਂ ਜਿਨ੍ਹਾਂ ਨੇ ਮੇਰਾ ਲੋਕ ਪਰਲੋਕ ਦੋਵੇਂ ਜਹਾਨ ਸਵਾਰ ਦਿੱਤੇ ਹੈ। ਜਿਹੜੇ ਲੋਕ ਪਰਲੋਕ ਦੇ ਰਾਖੇ ਨੇ, ਲੋਕ ਪਰਲੋਕ ਚ ਮੇਰੀ ਸਹਾਇਤਾ ਕਰਨ ਵਾਲੇ ਨੇ, ਮੈਂ ਉਹਨਾਂ ਵਾਸਤੇ ਆਪਣਾ ਆਪਾ ਕਿਉਂ ਨਾ ਕੁਰਬਾਨ ਕਰਾਂ।
ਮੂਰਖ ਇਨਕੀ ਸ਼ਰਨ ਪਰਹਰੀ, ਮੂਰਖ ਇਨਕੀ ਸ਼ਰਨ ਪ੍ਰਹਰੀ।
ਮੂਰਖਾਂ ਨੇ ਇਹਨਾਂ ਦੀ ਸ਼ਰਨ ਛੱਡ ਦਿੱਤੀ। ਉਹ ਲੋਕ ਮੂਰਖ ਨੇ ਜਿਹੜੇ ਇਹਨਾਂ ਦੀ ਸ਼ਰਨ ਛੱਡ ਕੇ ਆ ਠੋਕਰਾਂ ਖਾਂਦੇ ਫਿਰਦੇ ਆ, ਇਹਨਾਂ ਨਾਲ ਲੜਨ ਵਾਸਤੇ ਆ ਰਹੇ ਨੇ।
ਜਿਉਂ ਜਿਉਂ ਰਣ ਮੈਂ ਆਇਸ ਦੇਹੇ,
ਜੋ ਜੋ ਆਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਣ ਭੂਮੀ ਚ ਮੈਨੂੰ ਦੇਣਗੇ, ਜੋ ਹੁਕਮ ਕਰਨਗੇ।
ਜਹਾਂ ਪਠੇ ਜੈ ਸੰਗ ਲਰੇ ਹੈ,
ਜਿੱਥੇ ਭੇਜਣਗੇ ਜਿਹਦੇ ਨਾਲ ਲੜਨ ਨੂੰ ਕਹਿਣਗੇ ਮੈਂ ਮੂਹਰੇ ਹੋ ਕੇ ਲੜਾਂਗਾ।
ਤੈ ਕਾਲੋ ਕਮਸਾਨ ਕਨੇਰਾ,
ਜਿੱਥੇ ਭੇਜਣਗੇ ਜਿਸ ਨਾਲ ਲੜਨ ਵਾਸਤੇ ਭੇਜਣਗੇ ਉਥੇ ਜਾ ਕੇ ਭਾਗਵਾਨੇ ਮੈਂ ਇਹੋ ਜਿਹਾ ਕਮਾਸਾਨ ਯੁੱਧ ਕਰਾਂਗਾ, ਜੰਗ ਕਰਾਂਗਾ ਗੁਰੂ ਸਾਹਿਬ ਜੀ ਦੇ ਬਲ ਨਾਲ ਕਿ ਵੈਰੀਆਂ ਦੇ ਦੰਦ ਖੱਟੇ ਕਰਕੇ ਰੱਖ ਦੇਵਾਂਗਾ।
ਸੁਣੀਏ ਇਆ ਜਥਾ ਬਲ ਮੇਰਾ,
ਇੱਥੇ ਜਿਵੇਂ ਮੇਰਾ ਬਲ ਸੁਣਿਆ ਜਾਂਦਾ ਨਾ, ਲੋਕ ਕਹਿੰਦੇ ਆ ਜੋਧ ਸ਼ਾਹ ਵਾਕਈ ਜੋਧਾ, ਬੜੇ ਸੂਰਮੇ ਸੀ ਜੋਧ ਸ਼ਾਹ ਹੋਣੀ, ਕਹਿੰਦੇ ਇੱਥੇ ਮੇਰਾ ਬਲ ਜਿਵੇਂ ਕਿਹਾ ਜਾਂਦਾ ਹੈ।
ਇਮ ਦੰਪਤ ਕਹਿ ਆਪਸ ਮਾਈ,
ਉਦਾਂ ਹੀ ਉੱਥੇ ਰਣ ਭੂਮੀ ਚ ਪ੍ਰਗਟ ਹੋਵੇਗਾ। ਏਦਾਂ ਦੋਵੇਂ ਜੀ ਆਪਸ ਚ ਗੱਲਾਂ ਕਰਦੇ ਆ, ਦੋਨਾਂ ਨੇ ਆਪਸ ਵਿੱਚ ਵਾਰਤਾਲਾਪ ਕੀਤੀ ਹੈ।
ਸ਼ਸਤਰ ਬਸਤ ਪੈਰੇ ਤਨ ਤਾਈ,
ਜੋਧ ਸ਼ਾਹ ਨੇ ਸੋਹਣੇ ਸ਼ਸਤਰ ਬਸਤਰ, ਰਾਜਾ ਸੀ ਇਲਾਕੇ ਦਾ ਕਾਂਗੜ ਦਾ, ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਧਾਰਨ ਕੀਤੇ।
ਚੜ ਤੁਰੰਗ ਪਰ ਤਬ ਚੱਲ ਆਇਓ,
ਘੋੜੇ ਤੇ ਸਵਾਰ ਹੋਇਆ, ਤਿਆਰ ਬਰ ਤਿਆਰ ਹੋ ਕੇ ਸਵਾਰ ਹੋ ਕੇ ਘੋੜੇ ਤੇ ਛੇਵੇਂ ਪਾਤਸ਼ਾਹ ਕੋਲ ਆਇਆ।
ਗੁਰ ਪਗ ਪੰਕਜ ਸੀਸ ਨਿਵਾਇਓ,
ਘੋੜੇ ਤੋਂ ਲੱਥ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਬੜੇ ਅਦਬ ਨਾਲ ਸੀਸ ਝੁਕਾ ਕੇ ਮੱਥਾ ਟੇਕਿਆ।
ਭਰਾਤ ਸਲੀਮ ਸ਼ਾਹ ਕੋ ਆਨਾ,
ਇਹਦੇ ਨਾਲ ਜੋਧ ਸ਼ਾਹ ਦੇ ਦਾ ਦੂਜਾ ਭਰਾ ਸੀ ਜਿਹਦਾ ਨਾਂ ਸੀ ਸਲੀਮ ਸ਼ਾਹ, ਉਹਨੂੰ ਵੀ ਨਾਲ ਲੈ ਕੇ ਆਇਆ।
ਦੋਨੋ ਯੋਧਾ ਬਲੀ ਮਹਾਨਾ,
ਦੋਵੇਂ ਬੜੇ ਯੋਧੇ ਸੀ, ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਸੂਰਮੇ ਸੀ ਦੋਵੇਂ ਭਰਾ।
ਸਾਦਰ ਸਤਿਗੁਰ ਪਾਸ ਬਿਠਾਏ,
ਸਤਿਗੁਰੂ ਜੀ ਨੇ ਬੜਾ ਸਤਿਕਾਰ ਦੇ ਕੇ ਦੋਨਾਂ ਨੂੰ ਕੋਲ ਬਿਠਾਇਆ।
ਇੱਕ ਹਜ਼ਾਰ ਸੈਨ ਸੰਗ ਲਿਆਏ,
1000 ਸੂਰਮਿਆਂ ਦੀ ਫੌਜ ਇਹਨਾਂ ਦੇ ਨਾਲ ਸੀ ਦੋਵਾਂ ਭਰਾਵਾਂ ਦੇ। 1000 ਨਾਲੇ ਉਹ ਵੀ ਸੂਰਮੇ ਬੜੇ ਦਲੇਰ ਸੂਰਮੇ, ਬੜੇ ਹੌਸਲੇ ਵਾਲੇ ਸੂਰਮੇ, ਉਹ ਸੂਰਮੇ ਨਾਲ ਸਨ।
ਜੋਧ ਰਾਏ ਕਹਿ ਸੁਨ ਗੁਰ ਪੂਰੇ,
ਜੋਧ ਸ਼ਾਹ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਪੂਰਨ ਸਤਿਗੁਰੂ ਜੀ ਸੁਣੋ,
ਅਬ ਅਰੂੜ ਬੋ ਬਨੇ ਜ਼ਰੂਰੇ,
ਮਹਾਰਾਜ ਹੁਣ ਆਪਾਂ ਸਵਾਰ ਹੋਈਏ, ਹੁਣ ਆਪਾਂ ਚਾਲਾ ਮਾਰੀਏ।
ਸ਼੍ਰੀ ਹਰ ਗੋਬਿੰਦ ਗਿਰਾ ਉਚਾਰੀ,
ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਅੱਗੋਂ ਬੋਲੇ, ਕਹਿਣ ਲੱਗੇ ਜੋਧ ਰਾਏ ਨੂੰ,
ਹਮ ਬੈਠੇ ਬਨ ਕਰ ਅਬ ਤਿਆਰੀ।
ਮਹਾਰਾਜ ਜੀ ਕਹਿੰਦੇ ਰਾਏ ਜੋਧ ਜੀ, ਅਸੀਂ ਤਾਂ ਤਿਆਰੀ ਕਰੀ ਬੈਠੇ ਸੀ ਪਹਿਲੋਂ ਹੀ, ਅਸੀਂ ਤਾਂ ਪਹਿਲਾਂ ਹੀ ਕਮਰ ਕੱਸਾ ਕਰੀ ਬੈਠੇ ਹਾਂ।
ਪਹਿਲੇ ਪੈਰ ਦਿਵਸ ਕੇ ਡੇਰਾ,
ਅਸੀਂ ਚਾਹੁੰਦੇ ਹਾਂ ਵੀ ਦਿਨ ਦੇ ਪਹਿਲੇ ਪੈਰ ਦੇ ਵਿੱਚ ਵਿੱਚ ਹੀ ਆਪਾਂ ਜਿਹੜੇ ਟਿਕਾਣੇ ਪਹੁੰਚਣਾ ਉੱਥੇ ਚੱਲ ਕੇ ਡੇਰਾ ਕਰ ਲਈਏ।
ਗਮਨੇ ਕਰੇ ਤਾਲ ਜਲ ਘੇਰਾ,
ਜਿਹੜਾ ਤਾਲ ਤੁਸੀਂ ਕਹਿੰਦੇ ਹੋ ਤਲਾਬ, ਉਹਦਾ ਚੱਲ ਕੇ ਘੇਰਾ ਪਾ ਲਈਏ।
ਨਾਮ ਜਾਨ ਪਾਈ ਹਿਆ ਮੇਲਾ,
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਲਿਆਓ ਸਾਡਾ ਜਾਨ ਭਾਈ। ਜਾਨ ਭਾਈ ਜਿਹੜਾ ਦਿਲਬਾਗ ਘੋੜਾ ਸੀ ਉਹਦਾ ਨਾਂ ਸਤਿਗੁਰਾਂ ਨੇ ਜਾਨ ਭਾਈ ਰੱਖਿਆ। ਜਿਹੜਾ ਗੁਲਬਾਗ ਘੋੜਾ ਦੂਜਾ ਲਿਆਂਦਾ ਸੀ ਬਾਬਾ ਜੀ ਨੇ ਉਹਦਾ ਨਾਂ ਸਤਿਗੁਰਾਂ ਨੇ ਸੁਹੇਲਾ ਰੱਖਿਆ ਸੀ। ਹੁਕਮ ਕੀਤਾ ਵੀ ਜਾਨ ਭਾਈ ਘੋੜਾ ਲਿਆਓ ਸਾਡਾ।
ਧਰ ਦੂਸਰ ਕੋ ਨਾਮ ਸੁਹੇਲਾ,
ਦੂਜੇ ਘੋੜੇ ਦਾ ਨਾਂ ਮਹਾਰਾਜ ਜੀ ਨੇ ਸੁਹੇਲਾ ਰੱਖਿਆ। ਪਹਿਲੇ ਦਿਲਬਾਗ ਦਾ ਨਾਂ ਜਾਨ ਭਾਈ ਤੇ ਦੂਜੇ ਦਾ ਨਾਂ ਗੁਲਬਾਗ ਦਾ ਸੁਹੇਲਾ ਰੱਖਿਆ।
ਜਬਰ ਜਵਾਹਰ ਜ਼ੀਨ ਜਰਾਊ,
ਸੇਵਾਦਾਰਾਂ ਨੇ ਬੜੇ ਸੋਹਣੇ ਘੋੜੇ ਸ਼ਿੰਗਾਰੇ, ਜਬਰਾਂ ਨਾਲ, ਜਵਾਹਰਾਤਾਂ ਨਾਲ, ਮੋਤੀਆਂ ਨਾਲ, ਹੀਰਿਆਂ ਨਾਲ, ਸ਼ਬਜ ਪੰਨਿਆਂ ਨਾਲ, ਜਿਹੜੀਆਂ ਕਾਠੀਆਂ ਗਹਿ ਗੱਚ ਕੀਤੀਆਂ ਹੋਈਆਂ
ਉਹ ਕਾਠੀਆਂ ਪਾਈਆਂ ਦੋਨਾਂ ਘੋੜਿਆਂ ਨੂੰ ਸ਼ਿੰਗਾਰਿਆ
ਦੋਨੋਂ ਪਰ ਸ਼ੋਭਤ ਦੁੱਤੀ ਦਾਊ
ਦੋਵਾਂ ਤੇ ਬੜੀਆਂ ਸੋਹਣੀਆਂ ਕਾਠੀਆਂ ਬੜੇ ਸੋਹਣੇ ਦੁਸ਼ਾਲੇ ਬੜੇ ਸੋਹਣੇ ਤਾਰੂ ਉਹ ਪਾ ਕੇ ਚੰਗੀ ਤਰ੍ਹਾਂ ਘੋੜੇ ਸ਼ਿੰਗਾਰੇ ਨੇ
ਕਹਿਓ ਜਾਨ ਭਾਈ ਮੰਗਵਾਇਓ
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਜਾਨ ਭਾਈ ਲਿਆ ਉਹਦੇ ਤੇ ਸਵਾਰ ਹੋਵਾਂਗੇ ਕਿਉਂਕਿ ਉਹ ਪਹਿਲਾਂ ਲਿਆਂਦਾ ਸੀ ਘੋੜਾ ਦਿਲਬਾਗ ਜਾਨ ਭਾਈ ਕਹਿੰਦੇ ਜਾਨ ਭਾਈ ਲਿਆ ਉਹਦੇ ਤੇ ਅੱਜ ਪਹਿਲੀ ਵਾਰ ਸਤਿਗੁਰੂ ਜੀ ਨੇ ਸਵਾਰ ਹੋਣਾ
ਸ਼ਰਮਤ ਸੁਹੇਲਾ ਲੱਖ ਨਾ ਅਨਾਇਓ
ਕਿਉਂਕਿ ਜਿਹੜਾ ਦੂਜਾ ਘੋੜਾ ਸੀ ਸੁਹੇਲਾ ਗੁਲਬਾਗ ਉਹ ਹਾਲੇ ਇੱਕ ਦਿਨ ਪਹਿਲਾਂ ਹੀ ਆਇਆ ਸੀ ਉਹ ਥੱਕਿਆ ਹੋਇਆ ਸੀ ਦੂਰੋਂ ਆਇਆ ਸੀ ਚੱਲ ਕੇ ਇਸ ਕਰਕੇ ਮਹਾਰਾਜ ਜੀ ਨੇ ਉਹ ਨਹੀਂ ਮੰਗਵਾਇਆ ਜਿਹੜਾ ਜਾਨ ਭਾਈ ਸੀ ਉਹਨੂੰ ਕਈ ਦਿਨ ਹੋ ਗਏ ਸੀ ਆਏ ਹੋਏ ਨੂੰ ਆਰਾਮ ਚ ਇਸ ਕਰਕੇ ਉਹ ਘੋੜਾ ਆਪਣੇ ਚੜਨ ਵਾਸਤੇ ਮੰਗਵਾਇਆ
ਕੋਤਲ ਚਲੇ ਸੰਗ ਡੋਰੇ ਆਇਓ
ਕੋਤਲ ਕਹਿੰਦੇ ਮਹਾਰਾਜ ਜੀ ਦਾ ਘੋੜਾ ਸਾਂਭਣ ਵਾਲਾ ਜਿਹੜਾ ਸੇਵਾਦਾਰ ਸੀ ਉਹ ਨਾਲ ਨਾਲ ਉਹਨੇ ਡੋਰੀ ਫੜੀ ਹੋਈ ਆ ਘੋੜੇ ਦੀ ਰਵਾਗ ਤੇ ਸ਼ਿੰਗਾਰ ਕੇ ਬੜਾ ਸੋਹਣਾ ਘੋੜਾ ਅੱਗੇ ਅੱਗੇ ਤੁਰਦਾ ਆਉਂਦਾ ਲੈ ਕੇ
ਸੁਣ ਗੁਰ ਹੁਕਮ ਤੁਰਤ ਲੈ ਆਇਓ
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਕੋਤਲ ਜਿਹੜਾ ਸੀ ਛੇਤੀ ਨਾਲ ਘੋੜਾ ਲੈ ਆਇਆ ਸੁਹੇਲਾ ਘੋੜਾ ਲੈ ਕੇ ਆਇਆ
ਜੋਧ ਰਾਏ ਕੋ ਕਰ ਗੁਰ ਗਹਿਓ
ਮਹਾਰਾਜ ਜੀ ਨੂੰ ਬੇਨਤੀ ਕੀਤੀ ਪਾਤਸ਼ਾਹ ਬਾਹਰ ਘੋੜਾ ਆ ਗਿਆ ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠੇ ਜੋਧ ਸ਼ਾਹ ਦਾ ਹੱਥ ਆਪਣੇ ਹੱਥ ਚ ਫੜਿਆ ਬੜੇ ਪਿਆਰ ਨਾਲ ਮਿੱਤਰਾਨੇ ਸੁਭਾਅ ਨਾਲ ਪਾਤਸ਼ਾਹ ਕਹਿੰਦੇ ਆਓ ਜੋਧ ਸ਼ਾਹ ਜੀ ਚੱਲੀਏ ਜੋਧ ਸ਼ਾਹ ਦਾ ਹੱਥ ਆਪਣੇ ਹੱਥ ਚ ਫੜਿਆ ਬਾਂਹ ਹੱਥ ਚ ਫੜੀ ਤੇ ਨਾਲ ਤੁਰੇ ਜਾਣ ਜੋਧ ਸ਼ਾਹ ਮਹਾਰਾਜ ਜੀ ਵੱਲ ਵੇਖੇ ਤੇ ਮਨ ਚ ਬੇਨਤੀਆਂ ਕਰੇ ਸਾਹਿਬ ਇਹ ਦੋਹਾਂ ਜਹਾਨਾਂ ਚ ਫੜ ਕੇ ਰੱਖਿਓ ਨਾ ਇੱਥੇ ਛੱਡਿਓ ਨਾ ਉੱਥੇ ਛੱਡਿਓ ਇਹ ਭਾਵਨਾ ਜੋਧ ਸ਼ਾਹ ਦੇ ਹਿਰਦੇ ਚ ਉਜਾਗਰ ਹੋ ਰਹੀ ਹੈ ਪਾਤਸ਼ਾਹ ਨੇ ਬਾਂਹ ਫੜੀ ਜੋਧ ਸ਼ਾਹ ਦੀ ਤੇ ਨਾਲ ਨਾਲ ਤੁਰੇ ਆਉਂਦੇ ਆਸ ਰਸ ਦੇ ਬਚਨ ਬਿਲਾਸ ਕਰਦੇ ਆਉਂਦੇ
ਆਗੇ ਹੋਏ ਤੁਰੰਗਮ ਲਇਓ
ਅੱਗੇ ਆਏ ਬਾਹਰ ਤੱਕ ਚੱਲ ਕੇ ਸਾਹਮਣੇ ਮਹਾਰਾਜ ਜੀ ਦਾ ਘੋੜਾ ਖੜਾ ਵੇਖਿਆ
ਕਰੇ ਸਰਾਹਨ ਤਬ ਆਰੋਹੇ
ਸਲਾਘਾ ਕੀਤੀ ਕਹਿੰਦੇ ਘੋੜਾ ਵਾਕਈ ਬੜੇ ਕਮਾਲ ਦਾ ਇਹ ਕਹਿ ਕੇ ਮਹਾਰਾਜ ਸੱਚੀ ਪਾਤਸ਼ਾਹ ਘੋੜੇ ਤੇ ਸਵਾਰ ਹੋਣ ਲੱਗੇ ਨੇ
ਮਨੋ ਵਿਸ਼ਨ ਖਗ ਪਤ ਪਰ ਸੋਏ
ਕਹਿੰਦੇ ਜਿਵੇਂ ਭਗਵਾਨ ਵਿਸ਼ਨੂੰ ਆਪਣੇ ਸਵਾਰ ਗਰੜ ਤੇ ਬਹਿੰਦਾ ਨਾ ਸਵਾਰ ਹੁੰਦਾ ਏਦਾਂ ਮਾਨੋ ਕਲਯੁਗ ਦੇ ਅਵਤਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਪਰਮੇਸ਼ਵਰ ਇਸ ਘੋੜੇ ਤੇ ਸਵਾਰ ਹੋਣ ਲੱਗੇ ਨੇ
ਕਹਿਓ ਰਾਏ ਤਬ ਨਿਜ ਹੈ ਚੜਿਓ
ਮਹਾਰਾਜ ਜੀ ਘੋੜੇ ਤੇ ਚੜ ਗਏ ਸਵਾਰ ਹੋ ਗਏ ਪਲਾਕੀ ਮਾਰ ਕੇ ਜੋਧ ਸ਼ਾਹ ਨੇ ਆਪਣਾ ਘੋੜਾ ਨਾਲ ਲਾਗੇ ਸੀ ਉਹ ਆਪਣੇ ਘੋੜੇ ਤੇ ਚੜਿਆ
ਔਰ ਉਤਸ਼ਾਹ ਸਬਨ ਕੇ ਬੜਿਓ
ਸਭ ਦੇ ਅੰਦਰ ਬੜਾ ਉਤਸ਼ਾਹ ਹੈ ਕਿ ਰਣ ਭੂਮੀ ਚੁਣ ਜੰਗ ਮਚੇਗਾ ਸੂਰਮੇ ਮਛਹਿਰਿਆਂ ਤੇ ਵੱਟ ਚੜਾਉਂਦੇ ਕਦੋਂ ਸਮਾਂ ਆਵੇ ਅਸੀਂ ਆਪਣੀਆਂ ਤਲਵਾਰਾਂ ਦੇ ਜੋਰ ਪਰਖੀਏ
ਪਰੀ ਚੋਬ ਤੋਂ ਸਾਤੁੰਕਾਰਾ
ਨਗਾਰੇ ਤੇ ਚੋਬਾਂ ਲਾ ਦਿੱਤੀਆਂ ਗੁਰੂ ਸਾਹਿਬ ਦੇ ਨਗਾਰਚੀ ਨੇ ਵੀ ਚਾਲਾ ਪੈਣ ਲੱਗਾ ਚਾਲੇ ਦੇ ਨਗਾਰੇ ਵੱਜੇ ਦੋਹਰੀਆਂ ਚੋਭਾਂ ਲੱਗੀਆਂ
ਸੁਨਤ ਅਰੂੜਿਓ ਤਬ ਦਲ ਸਾਰਾ
ਜਦੋਂ ਨਗਾਰੇ ਦੀਆਂ ਚੋਭਾਂ ਚਾਲੇ ਦੀਆਂ ਸੁਣੀਆਂ ਜਿੰਨਾ ਦਲ ਸੀ ਮਹਾਰਾਜ ਜੀ ਦਾ ਸਾਰੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਚੱਲ ਪਈਆਂ
3000 ਚਮੂ ਗੁਰ ਕੇਰੀ
3000 ਫੌਜ ਮਹਾਰਾਜ ਜੀ ਦੀ ਆ ਘੋੜ ਸਵਾਰ ਕੁਝ ਪੈਦਲ ਹਨ
ਕਾਂਗੜ ਪਤੀ 1000 ਤਿਸ ਬੇਰੀ
1000 ਸੂਰਮੇ ਕਾਂਗੜੇ ਦੇ ਰਾਜੇ ਯਾਨੀ ਕਿ ਜੋਧ ਸ਼ਾਹ ਦੀਆਂ ਫੌਜਾਂ ਹਨ
ਚਤਰ ਸਹੰਸਰ ਸੰਗ ਚੜ 40
ਇਹਦਾ ਕੁੱਲ 4000 ਤੋਂ ਥੋੜੀ ਜੀ ਵੱਧ ਫੌਜ ਹੈ ਜਿਹੜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਚੜ ਕੇ ਚੱਲੀ ਹੈ
ਲਰਬੇ ਹਿਤ ਚਿਤ ਚੌਂਪ ਬਿਸਾਲੀ
ਲੜਨ ਦਾ ਸਭ ਦੇ ਅੰਦਰ ਬੜਾ ਚਾਹ ਬਹੁਤ ਜ਼ਿਆਦਾ ਭਾਰੀ ਉਮਾਹ ਹੈ 4000 ਤੇ 30000 ਫੌਜ ਚੜ ਕੇ ਆਉਣੀ ਹੈ ਤੇ 4000 ਨੇ ਕਿਵੇਂ 30000 ਫੌਜ ਮਾਰ ਕੇ ਨਿਬੇੜ ਦਿੱਤੀ ਉਹ ਕਥਾ ਆਪਾਂ ਅੱਗੇ ਸੁਣਨੀ ਹੈ ਤੋ 4000 ਫੌਜ ਦੇ ਸਮੇਤ ਮਹਾਰਾਜ ਜੀ ਚੜੇ ਹਨ
ਮਾਰਗ ਗਮਨੇ ਗੁਰੂ ਅਗਾਰੀ
ਸਤਿਗੁਰੂ 6ਵੇਂ ਪਾਤਸ਼ਾਹ ਦਾ ਘੋੜਾ ਸਭ ਤੋਂ ਮੂਹਰੇ ਅੱਗੇ ਜਾਂਦਾ ਨਾਲ ਜੋਧ ਸ਼ਾਹ ਰਸਤਾ ਦੱਸਦਾ ਜਾ ਰਿਹਾ
ਜੋਧ ਬਰਾਬਰ ਕਰਿਓ ਹਕਾਰੀ
ਜੋਧ ਸ਼ਾਹ ਘੋੜਾ ਮਹਾਰਾਜ ਜੀ ਦਾ ਰਲਣ ਨਹੀਂ ਦਿੰਦਾ ਕਿਸੇ ਨੂੰ ਇੰਨਾ ਫੁਰਤੀਲਾ ਘੋੜਾ ਪਾਤਸ਼ਾਹ ਦਾ ਸੁਹੇਲਾ ਦਿਲਬਾਗ ਤੇ ਮਹਾਰਾਜ ਜੀ ਨੇ ਥੋੜਾ ਜਿਹਾ ਨੂੰ ਹੌਲਾ ਕੀਤਾ ਆਖਿਆ ਜੋਧ ਸ਼ਾਹ ਨੂੰ ਬੁਲਾਓ ਵੀ ਅੱਗੇ ਰਸਤਾ ਦੱਸੇ ਕਿੱਧਰ ਜਾਣਾ ਤੋ ਜੋਧ ਸ਼ਾਹ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਰਲਾਇਆ।
ਚਲੇ ਸਰਾਹਤ ਚਪਲ ਤੁਰੰਗ,
ਘੋੜੇ ਤੇ ਅੱਜ ਪਹਿਲੇ ਦਿਨ ਚੜੇ ਆ ਸਤਿਗੁਰੂ ਤੇ ਸਲਾਉਂਦੇ ਜਾਂਦੇ ਕਹਿੰਦੇ ਵਾਕਈ ਜੋਧ ਸ਼ਾਹ ਘੋੜਾ ਬੜੇ ਕਮਾਲ ਦਾ ਹੈ, ਬੜੀ ਸੋਹਣੀ ਸਵਾਰੀ ਹੋ ਰਹੀ ਹੈ।
ਅਰ ਲਿਆਵਨ ਕੋ ਕੈਤ ਪ੍ਰਸੰਗ,
ਜਿੱਥੇ ਘੋੜੇ ਨੂੰ ਸਲਾਉਂਦੇ ਉੱਥੇ ਲਿਆਉਣ ਵਾਲੇ ਨੂੰ ਵੀ ਸਲਾਉਂਦੇ। ਕਹਿੰਦੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਤਾਂ ਕਮਾਲ ਹੀ ਕਰਤੀ ਇਹ ਘੋੜੇ ਲਿਆ ਕੇ ਜੋਧ ਸ਼ਾਹ ਨੂੰ। ਛੇਵੇਂ ਪਾਤਸ਼ਾਹ ਵਾਰ-ਵਾਰ ਇਹ ਗੱਲ ਕਹਿੰਦੇ, ਕਹਿੰਦੇ ਬਿਧੀ ਚੰਦ ਸਾਹਿਬ ਨੇ ਬੜੀ ਕਮਾਲ ਕੀਤੀ ਹੈ, ਇਹ ਘੋੜਾ ਬੜੀ ਬਹਾਦਰੀ ਨਾਲ ਲੈ ਕੇ ਆਏ ਨੇ।
ਬਿਖਮ ਸਥਾਨ ਸ਼ਾਹ ਕੇ ਤੀਰ,
ਜੋਧ ਰਾਏ ਬੜਾ ਔਖਾ ਕੰਮ ਸੀ, ਇਹ ਸੁਖਾਲਾ ਕੰਮ ਨਹੀਂ ਸੀ। ਬਾਦਸ਼ਾਹ ਦੇ ਬਿਲਕੁਲ ਕੋਲ ਬੰਨਿਆ ਹੋਵੇ ਘੋੜਾ, ਉਹਦੇ ਕਿਲੇ ਦੇ ਵਿੱਚ ਉਹਦੀ ਨਿਗਾਹ ਦੇ ਸਾਹਮਣੇ ਹੋਵੇ।
ਰਹੇ ਸੁਭਾਅ ਇੱਕ ਬੋ ਪੱਟ ਪੀਰ,
ਇੱਥੇ ਸੁਭਾਵਕ ਹੀ ਸੈਂਕੜੇ ਸੂਰਮਿਆਂ ਦੀ ਭੀੜ ਹੁੰਦੀ ਹੈ, ਫੌਜਾਂ ਦਾ ਵੱਡਾ ਭਾਰੀ ਇਕੱਠ ਹੁੰਦਾ।
ਬਲ ਬੁੱਧ ਤੇ ਵੱਡ ਕਰੀ ਦਲੇਰੀ,
ਉੱਥੇ ਆਪਣੀ ਬੁੱਧੀ ਦੇ ਬਲ ਨਾਲ ਏਡੀ ਦਲੇਰੀ ਕੀਤੀ ਆ ਬਿਧੀ ਚੰਦ ਸਾਹਿਬ ਨੇ ਕਿ ਦਲੇਰੀ ਦਾ ਸਿਖਰ ਕਰ ਵਿਖਾਇਆ। ਵੀ ਇਸ ਤੋਂ ਪਰੇ ਦਲੇਰੀ ਕਿਹੜੀ ਹੋ ਸਕਦੀ, ਵੀ ਕੱਲਾ ਸੈਂਕੜੇ ਹਜ਼ਾਰਾਂ ਦੇ ਵਿੱਚੋਂ ਉਹਨਾਂ ਦੇ ਵੇਖਦਿਆਂ ਘੋੜਾ ਪਹਿਲਾਂ ਕੱਢ ਕੇ ਲੈ ਆਵੇ। ਕਹਿੰਦੇ ਏਡੀ ਵੱਡੀ ਦਲੇਰੀ ਕੀਤੀ ਆ ਬਿਧੀ ਚੰਦ ਸਾਹਿਬ ਨੇ।
ਬਨਿਓ ਕਸੇਰਾ ਸੇਵ ਕਨੇਰੀ,
ਕਹਿੰਦੇ ਕੈਸਾ ਅਸਚਰਜ ਕੌਤਕ ਰਚਿਆ, ਵੀ ਪਹਿਲਾਂ ਕਸਿਆਰਾ ਬਣ ਕੇ ਰਹੇ ਜਾ ਕੇ ਉੱਥੇ, ਕਸੇਰਾ ਬਣ ਕੇ ਉੱਥੇ ਨੌਕਰ ਬਣ ਕੇ ਰਹੇ।
ਯਾ ਗੁਣ ਬੜੇ ਸ਼ਾਹ ਕੋ ਪਿਆਰੇ,
ਗੁਣ ਬੜੇ ਨੇ ਨਾ ਘੋੜਿਆਂ ਵਿੱਚ, ਵੇਖੋ ਵੇਖੋ ਗੁਣ ਨਜ਼ਰ ਆਉਂਦੇ ਮਹਾਰਾਜ ਜੀ ਵਿਖਾਉਂਦੇ ਨਾਲੇ। ਵੇਖ ਆ ਜੋਧ ਸ਼ਾਹ ਘੋੜੇ ਦਾ ਗੁਣ ਵੀ ਆ, ਇਹਦੇ ਚਾਹ ਵੀ ਹੈ। ਤੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਨੂੰ ਵੀ ਇਹ ਘੋੜੇ ਬੜੇ ਪਿਆਰੇ ਸਨ।
ਪ੍ਰਥਮ ਕਰੇ ਸੇਵਕ ਮਤਵਾਰੇ,
ਔਰ ਪਹਿਲਾਂ ਸੇਵਕ ਜਿਹੜੇ ਸਨ ਉਹ ਮਤਵਾਲੇ ਕਰ ਦਿੱਤੇ, ਜਿਹੜੇ ਘੋੜੇ ਦੇ ਨੌਕਰ ਸਨ।
ਆਨਿਓ ਕੋਰਾ ਪ੍ਰਥਮ ਕੁਦਾਏ,
ਕਿਲੇ ਦੀ ਕੰਧ ਚੋਂ ਕੁਦਾ ਕੇ ਦਰਿਆ ਵਿੱਚ ਪਾ ਕੇ ਘੋੜਾ ਠਿੱਲ ਕੇ ਲੈ ਆਏ।
ਸਭ ਕੇ ਬਦਨ ਕਲੰਕ ਲਗਾਏ,
ਸਾਰਿਆਂ ਦੇ ਮੂੰਹ ਤੇ ਕਲੰਕ ਲਾ ਕੇ ਆਏ, ਕਿਸੇ ਨੂੰ ਪਤਾ ਹੀ ਨੀ ਲੱਗਾ ਵੀ ਘੋੜਾ ਕਿੱਥੇ ਗਿਆ।
ਜੋਧ ਰਾਏ ਤੁਮ ਕਰੋ ਵਿਚਾਰਾ,
ਇਹ ਜੋਧ ਰਾਏ ਇਸ ਗੱਲ ਦੀ ਵਿਚਾਰ ਕਰ, ਤੂੰ ਮਨ ਚ ਕਦੇ ਸੋਚ ਕੇ ਵੇਖ ਇਸ ਗੱਲ ਨੂੰ।
ਜਿਉਂ ਜਿਉਂ ਪੂਰਬ ਤੁਰੰਗ ਨਿਕਾਰਾ,
ਚਲੋ ਮੰਨ ਲੋ ਵੀ ਪਹਿਲਾ ਘੋੜਾ ਜਿਵੇਂ ਕਿਵੇਂ ਕਰਕੇ ਉਹ ਲੈ ਆਏ, ਪਹਿਲੀ ਵਾਰ ਗਏ ਸੀ ਉਹਨਾਂ ਨੂੰ ਨਹੀਂ ਪਛਾਣਿਆ ਸਿਆਣਿਆ ਕਿਸੇ, ਪਹਿਲਾ ਘੋੜਾ ਜਿਵੇਂ ਕਿਵੇਂ ਕਰਕੇ ਉੱਥੋਂ ਲੈ ਆਏ।
ਗਯੋ ਬਹੋਰ ਇਹ ਲਿਆਏ ਸੁਹੇਲਾ,
ਪਰ ਦੂਜੀ ਵਾਰ ਫਿਰ ਗਏ ਤੇ ਸੁਹੇਲਾ ਘੋੜਾ ਵੀ ਲੈ ਆਏ। ਦੂਜੀ ਵਾਰ ਤਾਂ ਫਿਰ ਹੋਰ ਦਲੇਰੀ ਦਾ ਸਿਖਰ ਹੀ ਕਰਤਾ ਨਾ, ਪਹਿਲੀ ਵਾਰੀ ਔਖਾ ਕੰਮ ਸੀ, ਦੂਜੀ ਵਾਰ ਤਾਂ ਕਮਾਲ ਹੀ ਕਰ ਦਿੱਤੀ ਉਹਨਾਂ ਨੇ ਵੀ ਇਹ ਦੂਜਾ ਘੋੜਾ ਵੀ ਲੈ ਆਏ।
ਪਹੁੰਚਣ ਪੀਟਿਗ ਹੁਤੋ ਦੋਹੇਲਾ,
ਕਿਉਂਕਿ ਦੂਜੀ ਵਾਰ ਤਾਂ ਕਿਲੇ ਦੇ ਨੇੜੇ ਪਹੁੰਚਣਾ ਵੀ ਔਖਾ ਸੀ, ਕਿਉਂਕਿ ਤਕੜਾਈ ਬਰੀ ਕਰ ਦਿੱਤੀ, ਘੋੜੇ ਦੇ ਕੋਲ ਪਹਿਰਾ ਬੜਾ ਕਰੜਾ ਕਰ ਦਿੱਤਾ ਸੀ। ਦੂਜੀ ਵਾਰ ਤਾਂ ਘੋੜੇ ਦੇ ਕੋਲ ਪਹੁੰਚਣਾ ਵੀ ਔਖਾ ਸੀ।
ਬੇਸ ਬਣਾਇਓ ਹਿੰਦੁਸਤਾਨੀ,
ਵੇਖੋ ਕਿਵੇਂ ਨਜੂਮੀ ਬਣ ਕੇ ਗਏ, ਜੋਤਸ਼ੀ ਬਣ ਕੇ ਗਏ, ਰਮਲੀਆਂ ਦਾ ਭੇਖ ਬਣਾ ਕੇ ਗਏ।
ਨੈ ਪਰਖਣ ਤੇ ਇਹ ਵਿਧ ਠਾਨੀ,
ਔਰ ਗਏ ਤੇ ਫਿਰ ਪਰਖਣ ਦੀ ਵਿਧ ਨੀ ਉਹਨਾਂ ਨੇ ਵੇਖਿਆ, ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕੌਣ ਹੈ ਉਹੀ ਬੰਦਾ, ਪਹਿਲਾਂ ਉਹ ਪਹਿਚਾਣ ਨਹੀਂ ਸਕੇ, ਇਹੋ ਜਿਹਾ ਭੇਸ ਰਚਿਆ।
ਖੋਜੀ ਬਨ ਕੀਨੋ ਸੰਵਾਦ,
ਖੋਜੀ ਬਣ ਕੇ ਗਏ ਉਹਨਾਂ ਨਾਲ ਜਾ ਕੇ ਸੰਵਾਦ ਕੀਤਾ, ਗੱਲਬਾਤ ਕੀਤੀ।
ਸਭ ਕੇ ਸੰਗ ਸ਼ਾਹ ਤੇ ਆਦ,
ਬਾਦਸ਼ਾਹ ਨਾਲ ਗੱਲ ਕੀਤੀ, ਵਜ਼ੀਰਾਂ ਨਾਲ, ਅਫਸਰਾਂ ਨਾਲ, ਸਭ ਨਾਲ ਗੱਲਬਾਤ ਕੀਤੀ, ਕਿਸੇ ਨੂੰ ਆਪਣਾ ਭੇਤ ਨੀ ਪਤਾ ਲੱਗਣ ਦਿੱਤਾ, ਆਪਣੇ ਅੰਦਰ ਦੀ ਖੇਡ ਨੀ ਕਿਸੇ ਨੂੰ ਸਮਝਣ ਦਿੱਤੀ।
ਕਯੋ ਰਜਤ ਪਣ ਲੱਖੋਂ ਦੇਣ,
4 ਲੱਖ ਰੁਪਈਆ ਦੇਣਾ ਕਿਹਾ ਸੀ ਬਾਦਸ਼ਾਹ ਨੇ, ਵੀ ਜਿਹੜਾ ਤੂੰ ਦੱਸ ਦੇਗਾ ਮੈਂ 4 ਲੱਖ ਰੁਪਈਆ ਦਿਆਂਗਾ। ਹਾਂਜੀ,
ਹਮਰੇ ਹਿਤ ਕਰ ਚਾਹੇ ਨਾ ਲੇਨ,
ਵੇਖੋ ਮੇਰੇ ਸਿੱਖ ਕਿੰਨੇ ਸੰਤੋਖੀ ਤੇ ਅਡੋਲ ਨੇ, ਸਾਡੇ ਵਾਸਤੇ ਉਹ 4 ਲੱਖ ਰੁਪਈਏ ਨੂੰ ਠੋਕਰ ਮਾਰ ਦਿੱਤੀ ਸਾਡੇ ਸਿੱਖ ਨੇ। ਉਹ ਆਮ ਸਧਾਰਨ ਬੰਦਾ ਹੁੰਦਾ ਉਹਨੇ ਕਹਿਣਾ 4 ਲੱਖ ਰੁਪਈਆ ਮਿਲਦਾ ਲੈ ਕੇ ਪਾਸੇ ਹੋਈਏ। 4 ਲੱਖ ਰੁਪਈਆ ਉਹਨਾਂ ਦਿਨਾਂ ਵਿੱਚ ਅੱਜ ਦੇ 40 ਕਰੋੜ ਤੋਂ ਘੱਟ ਨਹੀਂ ਹੋਣਾ, ਇੰਨਾ ਮਾਇਨਾ ਸੀ 4 ਲੱਖ ਦਾ ਉਹਨਾਂ ਸਮਿਆਂ ਚ। ਤੇ 4 ਲੱਖ ਰੁਪਈਏ ਨੂੰ ਠੁੱਡ ਮਾਰ ਕੇ ਆਖਿਆ ਮੈਨੂੰ ਨਹੀਂ ਇਹ ਚਾਹੀਦੇ, ਮੈਂ ਤਾਂ ਆਪਣੇ ਸਾਹਿਬ ਜੀ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੰਮ ਆ ਜਾਵਾਂ, ਮੇਰਾ ਇਹ ਜੀਵਨ ਸਫਲ ਹੋ ਜਾਏ, ਉਹਨਾਂ ਦੀ ਦਇਆ ਚਾਹੀਦੀ ਹੈ। ਉਹ 4 ਲੱਖ ਰੁਪਈਆ ਛੱਡ ਕੇ ਸਾਡੇ ਵਾਸਤੇ, ਛੇਵੇਂ ਪਾਤਸ਼ਾਹ ਬੜੀ ਖੁਸ਼ੀ ਨਾਲ ਦੱਸਦੇ ਆ, ਬੜੇ ਆਨੰਦ ਚ ਦੱਸਦੇ ਆ, ਸਾਡੇ ਵਾਸਤੇ ਉਹਨਾਂ 4 ਲੱਖ ਨੂੰ ਠੋਕਰ ਮਾਰ ਦਿੱਤੀ, ਉਹਨੂੰ ਪ੍ਰਵਾਨ ਨਹੀਂ ਕੀਤਾ।
ਕੂਰ ਪਦਾਰਥ ਸਗਰੇ ਜਾਨੀ,
ਇਹ ਜਾਣਿਆ ਵੀ ਇਹ ਪਦਾਰਥ ਝੂਠੇ ਆ, ਇਹ 4 ਲੱਖ ਹੋਵੇ ਭਾਵੇਂ 40 ਹੋਵੇ, ਇਹ ਸਾਰੇ ਝੂਠੇ ਪਦਾਰਥ ਹਨ।
ਸਿੱਖੀ ਰੱਖੀ ਸੱਚ ਕੁਮਾਨੀ,
ਸਿੱਖੀ ਰੱਖੀ ਆ ਭਾਈ ਬਿਧੀ ਚੰਦ ਜੀ ਨੇ, ਔਰ ਸੱਚ ਨੂੰ ਮੰਨਿਆ ਵੀ ਸਿੱਖੀ ਸੱਚ ਹੈ, ਇਸ ਲੋਕ ਵਿੱਚ ਵੀ ਨਾਲ ਨਿਭਣੀ ਹੈ ਤੇ ਪਰਲੋਕ ਵਿੱਚ ਵੀ ਨਾਲ ਨਿਭਣੀ ਹੈ। ਇਹ ਪੈਸੇ ਰੁਪਈਏ ਧਨ ਸੰਪਦਾ ਕੱਚੇ ਨੇ ਝੂਠੇ ਨੇ, ਇਹਦਾ ਇੱਥੇ ਨਹੀਂ ਨਾਲ ਨਿਭਣੇ, ਇੱਥੇ ਛੁੱਟ ਜਾਣੇ, ਅੱਗੇ ਕਿੱਥੇ ਨਾਲ ਜਾਣਗੇ, ਇਹ ਜਾਣਿਆ ਭਾਈ ਬਿਧੀ ਚੰਦ ਜੀ ਨੇ।
ਤੈਂਦੇ ਕੋ ਬੁੱਧ ਬਲ ਇਸ ਕੇਰਾ,
ਤੈਂਦੇ ਵੇਖੋ ਇੱਥੇ ਉੱਥੇ ਵੀ ਫਿਰ ਦੂਸਰੀ ਵਾਰ ਦਾ ਬੁੱਧੀ ਦਾ ਬਲ ਵੇਖੋ ਕੈਸਾ ਲਾਇਆ।
ਤਿੰਨ ਤੇ ਜ਼ੀਨ ਪਵਾਇਓ ਫੇਰਾ,
ਕਹਿੰਦੇ ਆਪ ਆਨੰਦ ਨਾਲ ਬਹਿ ਕੇ ਹੁਕਮ ਕਰਦੇ ਉਹਨਾਂ ਨੂੰ, ਕਾਠੀ ਪਾਓ ਘੋੜੇ ਤੇ, ਤਾਰੂ ਪਾਓ ਇਹਦੇ ਤੇ, ਕਾਠੀ ਪਾਓ, ਲਗਾਮ ਪਾਓ, ਘੋੜੇ ਨੂੰ ਸ਼ਿੰਗਾਰੋ। ਕਹਿੰਦੇ ਕਾਠੀ ਵੀ ਉਹਨਾਂ ਕੋਲੋਂ ਪਵਾਈ, ਲਗਾਮ ਵੀ ਉਹਨਾਂ ਕੋਲੋਂ ਪਵਾਈ, ਘੋੜਾ ਵੀ ਤਿਆਰ ਉਹਨਾਂ ਕੋਲੋਂ ਕਰਵਾਇਆ, ਰੱਸੀਆਂ ਤੱਕ ਵੀ ਉਹਨਾਂ ਕੋਲੋਂ ਖਲਵਾਈਆਂ।
ਕੁਲਫ ਲਗਾਏ ਕੈਦ ਸਭ ਕਰੇ,
ਫਿਰ ਤਾਲੇ ਲਾ ਕੇ ਸਾਰਿਆਂ ਨੂੰ ਕੈਦ ਕਰ ਦਿੱਤਾ ਦਿਨ ਦੇ ਚਾਨਣੇ ਵਿੱਚ।
ਹਿਆਲੇ ਆਇਓ ਮੂਰਖ ਸਭ ਛਰੇ,
ਸਾਰਿਆਂ ਮੂਰਖਾਂ ਨੂੰ ਮੂਰਖ ਬਣਾ ਕੇ ਛਲ ਕੇ ਉਹਨਾਂ ਦੇ ਸਾਹਮਣੇ ਘੋੜੇ ਦੀ ਕਾਠੀ ਤੇ ਬਹਿ ਕੇ ਵੰਗਾਰ ਕੇ, ਮੈਂ ਆ ਬਿਧੀ ਚੰਦ ਛੀਨਾ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ, ਦੂਜਾ ਘੋੜਾ ਲੈ ਕੇ ਚੱਲਿਆ, ਤੁਹਾਡੇ ਚੋਂ ਕੋਈ ਰੋਕਣਾ ਚਾਹੁੰਦਾ ਤਾਂ ਰੋਕ ਲਓ, ਇਹ ਵੰਗਾਰ ਕੇ ਕਹਿ ਕੇ ਆਏ ਹਨ ਇਹੋ ਜਿਹੇ ਬਹਾਦਰ ਨੇ।
ਇਸ ਬਿਧ ਕੀ ਬੁੱਧ ਬਿਧੀਏ ਮਾਈ,
ਏਦਾਂ ਦੀ ਬੁੱਧੀ, ਏਦਾਂ ਦਾ ਦਿਮਾਗ, ਏਦਾਂ ਦੀ ਸੁਰਤ ਵਰਤ, ਇਹ ਕੇਵਲ ਬਿਧੀ ਚੰਦ ਵਿੱਚ ਹੀ ਸੀ। ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਇਹ ਕੇਵਲ ਬਿਧੀ ਚੰਦ ਸਾਹਿਬ ਵਿੱਚ ਹੀ ਸੀ।
ਅਪਰ ਕਿਸੇ ਕੇ ਲਖੀਅਤ ਨਾਈ,
ਇਹਨਾਂ ਦੀ ਬੁੱਧੀ ਹੋਰ ਨਹੀਂ ਸੀ ਕਿਸੇ ਵਿੱਚ, ਹੋਰ ਨਹੀਂ ਸੀ ਹੋਣੀ ਕਿਸੇ ਵਿੱਚ ਜੋ ਬਾਬਾ ਬਿਧੀ ਚੰਦ ਸਾਹਿਬ ਦੇ ਅੰਦਰ ਹੈ।
ਸੁਨਤ ਜੋਧ ਕੈ ਕਿਰਪਾ ਤੁਮਾਰੀ,
ਸੁਣ ਕੇ ਜੋਧ ਰਾਏ ਜੀ ਬੋਲੇ ਮਹਾਰਾਜ ਤੁਹਾਡੀ ਕਿਰਪਾ ਵਰਤੀ ਹੈ, ਛੇਵੇਂ ਸਾਹਿਬ ਤੁਹਾਡੀ ਦਇਆ ਵਰਤੀ ਹੈ, ਜਿਹਦੇ ਤੇ ਕਿਰਪਾ ਕਰਦੇ ਹੋ ਉਹਨਾਂ ਮੂਰਖਾਂ ਨੂੰ ਗਿਆਨੀ ਬਣਾ ਦਿੰਦੇ ਜੇ ਸਤਿਗੁਰੂ ਜੀ, ਇਹ ਤੁਹਾਡੀ ਕਲਾ ਤੁਹਾਡੀ ਕਿਰਪਾ ਵਰਤੀ ਹੈ।
ਸੁਮਤਵੰਤ ਮੈਂ ਉੱਤਮ ਪਾਰੀ,
ਮਹਾਰਾਜ ਸੁਮਤਵੰਤ ਨੇ ਬਾਬਾ ਬਿਧੀ ਚੰਦ ਸਾਹਿਬ, ਜਿੰਨੇ ਦੁਨੀਆਂ ਦੇ ਸੁਮਤਵੰਤ ਨੇ ਉਹਨਾਂ ਵਿੱਚ ਵੀ ਉੱਤਮ ਹਨ।
ਪਿਓ ਨਵੈ ਹੈ ਕਰ ਅਸਦੰਬਾ,
ਬਾਬਾ ਜੀ ਜੋ ਕੁਝ ਕਰਕੇ ਆਏ ਨੇ ਅੱਜ ਤੋਂ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਹੋਣਾ, ਏਦਾਂ ਦਾ ਕੌਤਕ, ਏਦਾਂ ਦੀ ਖੇਡ ਅੱਜ ਤੋਂ ਪਹਿਲੋਂ ਕਦੇ ਕਿਸੇ ਨੇ ਨਹੀਂ ਕੀਤੀ ਹੋਣੀ।
ਦੇਖਤ ਸੁਣਤੇ ਹੋਤੇ ਅਚੰਬਾ,
ਦੇਖਣ ਵਾਲੇ ਤੇ ਸੁਣਨ ਵਾਲੇ ਹੈਰਾਨ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਸੁਣਦੇ ਨੇ।
ਇਤਿਆਦਿਕ ਗਮਨਤ ਕਰ ਬਾਜੀ,
ਏਦਾਂ ਗੱਲਾਂ ਬਾਤਾਂ ਕਰਦਿਆਂ ਮਹਾਰਾਜ ਜੀ ਜਾ ਰਹੇ ਨੇ।
ਨਿਸਬਤੀਤ ਪ੍ਰਗਟੀ ਪੁਨ ਪ੍ਰਾਤੀ,
ਪਾਤਸ਼ਾਹ ਜੀ ਆ ਗਏ, ਰਾਤ ਬੀਤ ਗਈ ਦਿਨ ਚੜ ਗਿਆ।
ਤੇਜ ਜਾਨ ਪਾਈ ਕਰ ਛੇਰਾ,
ਮਹਾਰਾਜ ਜੀ ਨੇ ਹੁਣ ਜਾਨ ਭਾਈ ਦੀ ਦੌੜ ਵੇਖਣੀ ਸੀ ਕਿਉਂਕਿ ਹਨੇਰੇ ਹਨੇਰੇ ਹੀ ਟੁਰੇ ਸੀ, ਹੁਣ ਲੋ ਲੱਗ ਗਈ ਨਾ ਜਦੋਂ ਦਿਨ ਚੜ ਗਿਆ, ਹੁਣ ਪਾਤਸ਼ਾਹ ਕਹਿੰਦੇ ਨੂੰ ਛੱਡ ਕੇ ਵੇਖੀਏ ਵੀ ਕਿੰਨਾ ਕੁ ਤੇਜ ਦੌੜਦਾ। ਗਰੀਬ ਨਵਾਜ ਪਾਤਸ਼ਾਹ ਨੇ ਫਿਰ ਥੋੜਾ ਜਿਹਾ ਛੇੜਿਆ ਘੋੜੇ ਨੂੰ ਜਾਨ ਭਾਈ ਨੂੰ, ਆਖਿਆ ਵਿਖਾ ਬਈ ਜਾਨ ਭਾਈ ਆਪਣੀ ਦੌੜ ਵਿਖਾ।
ਗਿਨ ਗਿਨ ਚਰਨ ਧਰੇ ਤਿਸ ਬੇਰਾ,
ਘੋੜਾ ਦੌੜਿਆ ਇਕਦਮ ਗਿਣ ਗਿਣ ਕੇ ਪੈਰ ਧਰਦਾ, ਮਾਨੋ ਜ਼ਮੀਨ ਤੇ ਉੱਤੇ ਬੈਠੇ ਛੇਵੇਂ ਪਾਤਸ਼ਾਹ ਨੂੰ ਹਿੱਲਣ ਤੱਕ ਨਹੀਂ ਦਿੰਦਾ, ਏਦਾਂ ਚੱਲਿਆ ਸਰਪਟ।
ਲਘੂ ਛਾਲਨ ਤੇ ਸੋਹਤ ਬਾਜੀ,
ਨਿੱਕੀਆਂ ਨਿੱਕੀਆਂ ਛਾਲਾਂ ਮਾਰਦਾ ਤੇ ਬੜਾ ਸ਼ੋਭਨੀਕ ਹੁੰਦਾ ਸਾਹਿਬ ਦਾ ਘੋੜਾ।
ਜਨ ਉੱਤਮ ਨਟ ਕੀਨਸ ਬਾਜੀ,
ਆ ਜਿਵੇਂ ਨਟ ਨਹੀਂ ਨਟਰਾਜ ਕਰਦੇ ਹੁੰਦੇ ਉਹ ਬਾਜੀ ਪਾਉਣ ਵਾਲੇ, ਗਿਣ ਗਿਣ ਕੇ ਪੈਰ ਧਰਦੇ ਆਪਣੇ, ਏਦਾਂ ਗਿਣ ਗਿਣ ਕੇ ਮਿਣ ਮਿਣ ਕੇ ਪੈਰ ਧਰਦਾ ਘੋੜਾ।
ਸੁਮ ਆਗਲੇ ਛੋਤ ਸੁਚਾਤੀ,
ਜਿਹੜੇ ਘੋੜੇ ਦੇ ਅਗਲੇ ਸੁਮ ਨੇ ਉਹਦੀ ਛਾਤੀ ਨਾਲ ਛੂੰਹਦੇ ਨੇ, ਇੱਥੇ ਤੱਕ ਆ ਜਾਂਦੇ ਹਨ।
ਕਰਤ ਕੁੰਡਲੀ ਜੁਗ ਇੱਕ ਭਾਂਤੀ,
ਹੋਰ ਕਹਿੰਦੇ ਕੁੰਡਲੀਆ ਕਾਰ ਏਦਾਂ ਨਾ ਗੋਲ ਗੋਲ ਘੁਮਾ ਕੇ ਪੈਰ ਰੱਖਦਾ, ਏਦਾਂ ਨੀ ਉੱਪਰ ਨੂੰ ਦੌੜਦਾ ਵੀ ਉੱਤੇ ਬੈਠੇ ਸਾਹਿਬ ਦੁੜਕੀ ਨੀ ਕਰਦਾ, ਉਹ ਗੋਲ ਘੁਮਾ ਕੇ ਪੈਰ ਰੱਖਦਾ ਵੀ ਥੱਲੇ ਥੱਲੇ ਪੈਰ ਘੁੰਮ ਕੇ ਅੱਗੇ ਨੂੰ ਜਾਂਦਾ, ਇੱਥੇ ਉੱਤੇ ਬੈਠੇ ਵੀ ਸਤਿਗੁਰੂ ਜੀ ਨੂੰ ਨਾ ਬੇਆਰਾਮੀ ਹੋਵੇ, ਉਛਲਣ ਨਾ। ਏਦਾਂ ਕਹਿੰਦੇ ਘੁਮਾ ਘੁਮਾ ਕੇ ਜਿਵੇਂ ਕੋਈ ਕੁੰਡਲ ਪਾਉਂਦਾ ਜਾਂਦਾ ਹੋਵੇ, ਏਦਾਂ ਕੁੰਡਲ ਪਾ ਪਾ ਕੇ ਪੈਰ ਧਰਦਾ ਹੈ।
ਛਿੱਤ ਸੁਹਾਈ ਪਾਛਲ ਪੱਗ ਜਾਨੂ,
ਔਰ ਕਹਿੰਦੇ ਜ਼ਮੀਨ ਦੇ ਜਿਹੜੇ ਪਿਛਲੇ ਪੈਰ ਨੇ ਉਹ ਵੀ ਪਿੱਛੇ ਉੱਤੇ ਆ ਕੇ ਆਉਂਦੇ ਆ, ਤੇ ਉਹਨਾਂ ਨੂੰ ਵੀ ਬੜੇ ਸਹਿਜੇ ਸਹਿਜੇ ਧਰਦਾ, ਪਰ ਦੌੜਦਾ ਵੀ ਤੇਜ਼ੀ ਨਾਲ ਹੈ।
ਉੱਠ ਉੱਠ ਪਰਤ ਸ਼ੁਭਤ ਬਲਵਾਨੂ,
ਬੜਾ ਬਲਵਾਨ ਹੈ, ਜ਼ਮੀਨ ਤੋਂ ਉੱਠ ਉੱਠ ਪੈਂਦੇ ਆ ਪੈਰ ਉਹਦੇ।
ਚਪਲਤ ਚਲਤ ਕਹਾ ਮ੍ਰਿਗ ਛੋਨਾ,
ਕਹਿੰਦੇ ਚੰਚਲ ਇੰਨਾ ਘੋੜਾ ਤੇ ਦੌੜਦਾ ਇੰਨਾ ਘੋੜਾ ਕਿ ਹਿਰਨ ਵੀ ਉਹਦੇ ਸਾਹਮਣੇ ਫਿੱਕਾ ਪੈਂਦਾ। ਹਿਰਨ ਬੜਾ ਤੇਜ਼ ਦੌੜਦਾ ਨਾ, ਕਹਿੰਦੇ ਹਿਰਨ ਵੀ ਜਿਹੜਾ ਉਹ ਵੀ ਸ਼ਰਮਸਾਰ ਹੁੰਦਾ।
ਤਾਈ ਪਿਛਾਰੀ ਡਾਰਤ ਪੌਨਾ,
ਹਵਾ ਨੂੰ ਵੀ ਪਿੱਛੇ ਛੱਡਦਾ ਜਾਂਦਾ, ਏਦਾਂ ਦੌੜਦਾ।
ਇੱਕ ਦੋ ਚਾਰ ਕਹਾਏ ਬਡੇਰੀ,
ਮਹਾਰਾਜ ਨੇ ਇੱਕ ਦੋ ਛਾਲਾਂ ਥੋੜੀਆਂ ਜਿਹੀਆਂ ਲੰਮੀਆਂ ਲਵਾਈਆਂ ਘੋੜੇ ਦੀਆਂ।
ਤੀਰ ਦੇ ਤਰੁਕੇ ਉਹ ਤਿਸ ਬੇਰੀ,
ਪਰ ਘੋੜਾ ਕਹਿੰਦਾ ਵੀ ਛੁੱਟ ਜਾਵਾਂ ਇੱਕ ਵਾਰੀ, ਨਿਕਲ ਜਾਵਾਂ, ਇੰਨੀ ਤੇਜ਼ੀ ਨਾਲ ਦੌੜਿਆ। ਫਿਰ ਪਾਤਸ਼ਾਹ ਨੇ ਏਦਾਂ ਥਾਪੜਾ ਦੇ ਕੇ ਨਾ ਗਰਦਨ ਤੇ ਘੋੜੇ ਨੂੰ, ਇਹਨੂੰ ਹੌਸਲਾ ਦਿੱਤਾ, ਆਖਿਆ ਹਾਂ ਵੀ ਸ਼ੇਰਾ ਵੇਖੀ ਆ ਤੇਰੀ ਦੌੜ, ਹੁਣ ਸਹਿਜੇ ਹੋ ਜਾ। ਬਾਕੀ ਫੌਜਾਂ ਸਭ ਪਿੱਛੇ ਰਹਿ ਗਈਆਂ, ਰਲਿਆ ਹੀ ਨੀ ਘੋੜੇ ਨਾਲ ਕੋਈ ਹੋਰ ਘੋੜਾ, ਇੰਨੀ ਤੇਜ਼ ਦੌੜਿਆ।
ਚੰਚਲ ਚਲਤ ਚਾਲ ਚਤੁਰਾਈ,
ਪਾਤਸ਼ਾਹ ਨੇ ਵੇਖਿਆ ਬੜਾ ਚੰਚਲ, ਬੜੀ ਸੋਹਣੀ ਚਾਲ ਚੱਲਦਾ ਘੋੜਾ, ਸਾਰੀਆਂ ਚਾਲਾਂ ਚੱਲ ਚੱਲ ਵਿਖਾਈਆਂ ਜਿੰਨੀਆਂ ਉਹਨੂੰ ਆਉਂਦੀਆਂ ਸੀ, ਉਹ ਕੱਲੀ ਕੱਲੀ ਚਾਲ ਚੱਲ ਚੱਲ ਕੇ ਵਿਖਾਈ, ਕਦੇ ਰੇਵੀਆ ਤੁਰ ਕੇ ਵਿਖਾਏ, ਕਦੇ ਰਵਾਲ ਤੁਰ ਕੇ ਵਿਖਾਏ, ਕਦੇ ਵੱਡੀ ਰਵਾਲ, ਕਦੇ ਛੋਟਾ ਰੇਵੀਆ, ਏਦਾਂ ਚੱਲ ਚੱਲ ਵਿਖਾਵੇ ਆਪਣੀਆਂ ਚਾਲਾਂ ਨੂੰ।
ਚਾਰੂ ਬਿਲੋਚਨ ਚਤੁਰ ਨਚਾਈ,
ਤੇ ਘੋੜੇ ਦੀਆਂ ਅੱਖਾਂ ਵੀ ਬੜੀਆਂ ਸੁੰਦਰ, ਚੰਚਲ, ਬੜੀਆਂ ਤੇਜ਼, ਤੇ ਤੇਜ਼ ਨੇ ਉਹ ਸੱਜੇ ਖੱਬੇ ਉਹਨਾਂ ਨੂੰ ਵੇਖਦਾ ਹੈ।
ਚਿਤਵਤ ਚਾ ਚਕਤ ਚਿਤ ਸਾਰੇ,
ਜਿੰਨੇ ਨਾਲ ਦੇ ਸਾਥੀ ਨੇ ਸਾਰੇ ਚਕਰਤ ਹੋ ਰਹੇ ਨੇ ਵੇਖ ਵੇਖ ਕੇ।
ਹਰਕਤ ਕੇ ਵਿਦੇ ਆਪ ਸੁਧਾਰੇ,
ਖੁਸ਼ ਹੋ ਕੇ ਕਹਿੰਦੇ ਆ ਲੱਗਦਾ ਹੈ ਵੀ ਜਦੋਂ ਬ੍ਰਹਮਾ ਜੀ ਘੋੜੇ ਬਣਾਉਣ ਲੱਗੇ ਤੇ ਦੁਨੀਆਂ ਵਿੱਚ ਸਭ ਤੋਂ ਵਧੀਆ ਘੋੜੇ ਬਣਾਉਣੇ ਆ ਦੋ, ਤੇ ਉਹਦੇ ਵਿੱਚ ਬ੍ਰਹਮਾ ਨੇ ਆਪਣੀ ਸਾਰੀ ਕਾਰੀਗਰਤਾ ਇਹਨਾਂ ਦੇ ਉੱਤੇ ਵਿਖਾਈ ਹੈ ਵੀ ਆਪਣੀ ਸਾਰੀ ਕਾਰੀਗਰਤਾ ਜਿੰਨੀ ਉਹਨੂੰ ਆਉਂਦੀ ਸੀ ਇਹਨਾਂ ਘੋੜਿਆਂ ਦੇ ਉੱਤੇ ਉਹਨੇ ਵਿਖਾਈ ਆ, ਇੰਨੇ ਸੋਹਣੇ ਰਚੇ ਐ।
ਅਪਰ ਕਾਂ ਲਗ ਕਰਵ ਵਡਾਈ,
ਕਹਿੰਦੇ ਹੋਰ ਕਿੱਥੇ ਤੱਕ ਵਡਿਆਈ ਕਰੀਏ ਇਹਨਾਂ ਘੋੜਿਆਂ ਦੀ।
ਤੁਰੰਗਨ ਕੇ ਗੁਣ ਗਨ ਇੱਕ ਥਾਈ,
ਘੋੜਿਆਂ ਦੇ ਜਿੰਨੇ ਗੁਣ ਹੁੰਦੇ ਨੇ ਉਹ ਇੱਕੋ ਜਗ੍ਹਾ ਦੇ ਉੱਤੇ ਵੇਖਣ ਨੂੰ ਮਿਲਦੇ ਤੇ ਉਹ ਇਸ ਘੋੜੇ ਵਿੱਚ ਨਜ਼ਰ ਆ ਰਹੇ ਨੇ।
ਕਾਂਗੜ ਤੇ ਦੱਖਣ ਦਿਸ਼ ਗਏ,
ਮਹਾਰਾਜ ਜੀ ਕਾਂਗੜ ਨਗਰ ਤੋਂ ਦੱਖਣੀ ਬਾਈ ਵਾਲੇ ਪਾਸੇ ਨੂੰ ਗਏ ਹਨ।
ਮਹਾ ਉਜਾੜ ਬਿਲੋਕਤ ਪਏ,
ਅੱਗੇ ਮਹਾ ਉਜਾੜ ਹੀ ਉਜਾੜ ਸੀ, ਜੰਗਲ ਦਾ ਇਲਾਕਾ ਸੀ ਦੂਰ ਤੱਕ।
ਪਰਿਓ ਬਿਮਲ ਜਲ ਤਾਲ ਨਿਹਾਰਾ,
ਪਾਤਸ਼ਾਹ ਜਿੱਥੇ ਅੱਜ ਕੱਲ ਗੁਰੂ ਸਰ ਮਹਾਰਾਜ ਮਹਾਰਾਜ ਛੇਵੇਂ ਪਾਤਸ਼ਾਹ ਦਾ ਸਥਾਨ ਹੈ, ਜਿੱਥੇ ਜੰਗ ਲੜਿਆ ਸਾਹਿਬ ਨੇ, ਉੱਥੇ ਵੱਡਾ ਭਰਿਆ ਤਾਲ ਵੇਖਿਆ ਪਾਣੀ ਦਾ।
ਜੋਧ ਰਾਏ ਗੁਰਸਾਂਗੇ ਉਚਾਰਾ,
ਜੋਧ ਰਾਏ ਮਹਾਰਾਜ ਜੀ ਨੂੰ ਕਹਿਣ ਲੱਗਾ,
ਮਹਾਰਾਜ ਇਹ ਉਥਾਨ ਮਹਾਨਾ,
ਮਹਾਰਾਜ ਜੀ ਇਹ ਜਗ੍ਹਾ ਵੱਡੀ ਥਾਂ ਹੈ, ਇੱਥੇ ਥੋੜਾ ਜਿਹਾ ਇੱਕ ਜਗ੍ਹਾ ਤੇ ਉੱਚਾ ਟਿੱਬਾ ਹੈ।
ਲੜਬੇ ਤੇ ਅਮ ਪਰਖਣ ਠਾਨਾ,
ਇਹ ਲੜਨ ਵਾਸਤੇ ਮੈਨੂੰ ਜਗ੍ਹਾ ਚੰਗੀ ਲੱਗਦੀ, ਬਾਕੀ ਤੁਸੀਂ ਵੇਖੋ ਜੇ ਤੁਹਾਨੂੰ ਪਸੰਦ ਆਵੇ।
ਦੂਰ ਦੂਰ ਲੱਗ ਬੜੀ ਉਜਾਰੀ,
ਇਹਦੇ ਨੇੜੇ ਤੇੜੇ ਦੂਰ ਦੂਰ ਤੱਕ ਉਜਾੜ ਹੀ ਉਜਾੜ ਹੈ, ਨੇੜੇ ਤੇੜੇ ਕੋਈ ਪਿੰਡ ਨਗਰ ਨਹੀਂ ਹੈ।
ਖੋਜੇ ਉਪਾਏ ਨਹੀਂ ਕਿਤ ਬਾਰੀ,
ਨਾ ਹੀ ਮਹਾਰਾਜ ਇੱਥੇ ਨੇੜੇ ਤੇੜੇ ਪਾਣੀ ਲੱਭਦਾ, ਬਸ ਪਾਣੀ ਇਸੇ ਜਗ੍ਹਾ ਤੇ ਹੈ।
ਹਮ ਆਗੇ ਬੋ ਬਾਰ ਨਿਆਰਾ,
ਮੈਂ ਇਹ ਥਾਂ ਪਹਿਲਾਂ ਕਈ ਵਾਰ ਵੇਖੀ ਹੋਈ ਹੈ, ਇਸ ਜਗ੍ਹਾ ਦਾ ਮੈਂ ਪਾਰਖੂ ਹਾਂ।
ਖੇਲਤ ਪਹੁੰਚੇ ਅਧਿਕ ਸ਼ਿਕਾਰਾ,
ਮੈਂ ਇਸ ਇਲਾਕੇ ਚ ਬਹੁਤ ਸ਼ਿਕਾਰ ਖੇਡਿਆ ਮਹਾਰਾਜ ਜੀ।
ਰਹੀ ਵਿਚਾਰਤ ਕਬ ਇਸ ਥਾਈ,
ਮੈਂ ਵਿਚਾਰ ਕਰਦਾ ਰਿਹਾ
ਵੀ ਜੇ ਕਿਤੇ ਲੜਾਈ ਹੋਈ ਜੰਗ ਹੋਇਆ
ਰਿਪ ਆਵੇ ਜਬ ਕਰੀ ਲੜਾਈ
ਜਦੋਂ ਦੁਸ਼ਮਣ ਆਇਆ ਤੇ ਇਸ ਜਗ੍ਹਾ ਤੇ ਲੜਾਂਗੇ
ਚੈਤ ਹੁਤੇ ਸੋਈ ਵਿਦ ਹੋਈ
ਮਹਾਰਾਜ ਜੋ ਮੈਂ ਚਾਹੁੰਦਾ ਸੀ ਉਹ ਹੋ ਆਇਆ ਹੈ
ਹਤੇ ਸ਼ਤਰੂ ਚੱਲ ਪਹੁੰਚੇ ਕੋਈ
ਇੱਥੇ ਜਦੋਂ ਦੁਸ਼ਮਣ ਆਵੇਗਾ ਉਹਨਾਂ ਨੂੰ ਆਪਾਂ ਮਾਰਾਂਗੇ
ਇੱਕ ਸਥਾਨ ਗੁਰ ਹਰਖ ਨਥੋਰਾ
ਮਹਾਰਾਜ ਜੀ ਵੇਖ ਕੇ ਬੜੇ ਖੁਸ਼ ਹੋਏ ਕਹਿੰਦੇ ਜੋਧ ਰਾਏ ਜਗ੍ਹਾ ਤਾਂ ਵਾਕਈ ਬੜੀ ਕਮਾਲ ਦੀ ਚੁਣੀ ਹੈ
ਸਾਧ ਸਾਧ ਆਛੇ ਥਲ ਟੋਰਾ
ਸਬਾਸ਼ ਹੈ ਜੋਧ ਰਾਏ ਸਬਾਸ਼ ਬੜੀ ਵਧੀਆ ਥਾਂ ਲੱਭੀ ਹੈ
ਏਕੈ ਉਤਰ ਪਰੇ ਸਰ ਤੀਰ
ਕਹਿ ਕੇ ਮਹਾਰਾਜ ਇਸ ਸਰੋਵਰ ਦੇ ਕੰਢੇ ਤੇ ਉਤਰੇ ਹਨ
ਨੈਣ ਨਿਆਰੇ ਨਿਰਮਲ ਨੀਰ
ਪਾਣੀ ਵੀ ਬੜਾ ਸਾਫ਼ ਸੁਥਰਾ ਸੀ ਕਿਉਂਕਿ ਨੇੜੇ ਤੇੜੇ ਕੋਈ ਪਿੰਡ ਨਹੀਂ ਸੀ ਤੇ ਕੋਈ ਜਾਨਵਰ ਪਸ਼ੂ ਕੋਈ ਨੀ ਸੀ ਆਉਂਦਾ ਇੱਥੇ ਇਸ ਕਰਕੇ ਪਾਣੀ ਵੀ ਬੜਾ ਸਾਫ ਸੀ
ਕੀਨੋ ਸੈਨਾ ਸਿਵਰ ਪ੍ਰਸੀਦ
ਮਹਾਰਾਜ ਜੀ ਨੇ ਇੱਥੇ ਡੇਰਾ ਕਰ ਲਿਆ ਪੜਾ ਕਰ ਲਿਆ
ਭਰਿਓ ਤਾਲ ਕੇ ਚਾਰੋਂ ਕੇ
ਤੇ ਚਾਰੇ ਪਾਸੇ ਕਹਿੰਦੇ ਫੌਜਾਂ ਜਿਹੜੀਆਂ ਸਨ ਉਹਨਾਂ ਨੇ ਪਹਿਰੇ ਲਾ ਲਏ ਸਰੋਵਰ ਦੇ ਆਲੇ ਦੁਆਲੇ ਸਾਰੀ ਫੌਜ ਨੇ ਡੇਰੇ ਲਾ ਲਏ
ਸਾਵਧਾਨ ਹੋਏ ਕਰ ਬਰ ਬੀਰ
ਸਾਰੇ ਸਾਵਧਾਨ ਹੋ ਗਏ ਤਿਆਰ ਬਰ ਤਿਆਰ ਹੋ ਗਏ
ਖਰ ਆਯੁਧ ਕੀ ਜੈ ਕੈ ਪੀਰ
ਸਭ ਕੋਲ ਬੜੇ ਤਿੱਖੇ ਤਿੱਖੇ ਸ਼ਸਤਰ ਹਥਿਆਰ ਹਨ
ਤਾਲ ਤੀਰ ਤਲ ਪਲ ਅਵਲੋਕ
ਕਹਿੰਦੇ ਸਰੋਵਰ ਦੇ ਕੰਢੇ ਸਾਰੀਆਂ ਥਾਵਾਂ ਵੇਖ ਕੇ ਹੁਣ ਯੋਧੇ ਆਪੋ ਆਪਣੇ ਤੰਬੂ ਕਨਾਤਾਂ ਲਾਣ ਲੱਗੇ
ਗੁਰ ਤੰਬੂ ਲੱਗ ਚੋਬ ਕਿਸ ਦੋਕ
ਸਤਿਗੁਰੂ ਜੀ ਦਾ ਤੰਬੂ ਲਾਇਆ ਦੋ ਚੋਬਾਂ ਲਾ ਕੇ ਵਿੱਚ
ਵਿੱਚ ਸੁੰਦਰ ਪਰੇ ਅੰਕ ਡਸਾਏ
ਮਹਾਰਾਜ ਜੀ ਦਾ ਸੋਹਣਾ ਪਲੰਘਾ ਡਾਇਆ ਕਿਉਂਕਿ ਸਰਦੀਆਂ ਦੇ ਦਿਨ ਸਨ ਇਹ ਜੰਗ ਸਰਦੀਆਂ ਦੇ ਦਿਨਾਂ ਚ ਹੋਇਆ ਬਹੁਤ ਜ਼ਿਆਦਾ ਕੜਾਕੇ ਦੀ ਠੰਡ ਪੈਂਦੀ ਸੀ
ਆਸਤਰਨ ਕੈ ਬੈਠ ਸੁਹਾਏ
ਸੋਹਣੀ ਵਿਛਾਈ ਕੀਤੀ ਮਹਾਰਾਜ ਜੀ ਵਾਸਤੇ
ਦਿਸ਼ਾ ਦੂਸਰੀ ਹੇਰ ਸਥਾਨ
ਸਰੋਵਰ ਦੇ ਇੱਕ ਕੰਢੇ ਤੇ ਸਤਿਗੁਰਾਂ ਨੇ ਡੇਰਾ ਕੀਤਾ ਦੂਜੇ ਕੰਢੇ ਤੇ ਜੋਧ ਸ਼ਾਹ ਨੇ ਡੇਰਾ ਲਾਇਆ
ਲੱਗਿਓ ਰਾਏ ਤੰਬੂ ਦੁਤੀਵਾਨ
ਜੋਧ ਰਾਏ ਦਾ ਵੀ ਤੰਬੂ ਲੱਗ ਗਿਆ
ਨਿਜ ਨਿਜ ਸੁਭਟਨ ਬ੍ਰਿੰਦ ਲਗਾਏ
ਸੂਰਮਿਆਂ ਨੇ ਵੀ ਆਪੋ ਆਪਣੇ ਡੇਰੇ ਕਰ ਲਏ
ਹਿਤ ਬਿਸਰਾਮ ਖਰੇ ਸਮੁਦਾਏ
ਔਰ ਇੱਕ ਵਿਸ਼ਰਾਮ ਕਰਨ ਲੱਗੇ ਨੇ ਸਾਰੇ ਇਸੇ ਤਰ੍ਹਾਂ ਇਸ ਨਗਰ ਦੇ ਨੇੜੇ ਤੇੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਨੇ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗਰੀਬ ਨਵਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ